ਪ੍ਰਭਾਤੀ ਮਹੱਲਾ ਪਹਿਲਾ ਮਨ ਮਾਇਆ ਮਨ ਧਾਇਆ।
ਮਨ ਦੀ ਬਾਤ ਮਹਾਰਾਜ ਸਾਹਿਬ ਦੱਸਦੇ ਹਨ,
ਮਨ ਮਾਇਆ ਮਨ ਧਾਇਆ।
ਇਹ ਮਨ ਭਾਈ ਮਾਇਆ ਵਿੱਚ ਮਿਲ ਕੇ ਮਾਇਆ ਦਾ ਰੂਪ ਬਣ ਜਾਂਦਾ ਹੈ।
ਮਨ ਧਾਇਆ,
ਜਦੋਂ ਧਾਇਆ ਹਲਕਾਰਿਆਂ ਵਿੱਚ ਰਲਦਾ ਹਲਕਾਰਾ ਬਣ ਜਾਂਦਾ ਹੈ।
ਮਨ ਪੰਛੀ ਆਕਾਸ਼,
ਜਦੋਂ ਮਨ ਸਾਧ ਸੰਗੇ ਜੀ ਆਕਾਸ਼ਚਾਰੀ ਹੁੰਦਾ ਹੈ, ਉਦੋਂ ਪੰਛੀਆਂ ਦੀ ਨਿਆਈ ਬਣ ਜਾਂਦਾ, ਜੇ ਪੰਖੀ ਉੱਡਦੇ ਫਿਰਦੇ ਹੈ। ਇਸ ਪ੍ਰਕਾਰ ਮਨ ਆਕਾਸ਼ ਉੱਡਿਆ ਹੀ ਫਿਰਦਾ ਹੈ, ਸੁਪਨੇ ਵਿੱਚ ਜਿਵੇਂ ਆਦਮੀ ਉੱਡਦੇ ਫਿਰਦੇ ਹੈ, ਜਿਵੇਂ ਅਮਨ ਖਾਣ ਵਾਲੇ ਆਕਾਸ਼ ਵਿੱਚ ਉੱਡਦੇ ਫਿਰਦੇ ਆਪ ਨੂੰ ਵੇਖਦੇ ਹੈ, ਇਸੇ ਪ੍ਰਕਾਰ ਮਹਾਰਾਜ ਕਹਿੰਦੇ ਹਨ ਫੇਰ ਇਹੋ ਤੁਕ ਪੜੋ।
ਮਨ ਮਾਇਆ ਮਨ ਧਾਇਆ,
ਇਹ ਭਾਈ ਮਨ ਜਿਹੜਾ ਹੈ ਮਾਇਆ ਵਿੱਚ ਧਾਇਆ ਹਲਕਾਰੇ ਨੂੰ ਦੌੜਦਾ ਫਿਰਦਾ, ਕਿਵੇਂ ਦੌੜਦਾ ਜੀ?
ਮਨ ਪੰਛੀ ਆਕਾਸ਼,
ਮਹਾਰਾਜ ਕਹਿੰਦੇ ਮਨ ਨਾ ਮਾਨੋ, ਇਹ ਆਕਾਸ਼ ਦਾ ਪੰਛੀ ਹੈ, ਐਂ ਉਡਾਰੀਆਂ ਮਾਰਦਾ ਮਨ ਜਿਹੜਾ ਹੈ। ਆਕਾਸ਼ ਦੇ ਪੰਛੀ ਵਿਧ ਨਿਖੇਧ ਰੂਪੀ ਖੰਭਾਂ ਦੇ ਨਾਲ, ਸੰਕਲਪ ਕਲਪ ਰੂਪੀ ਖੰਭਾਂ ਦੇ ਨਾਲ ਆਕਾਸ਼ ਦਾ ਪੰਛੀ ਬਣਿਆ ਫਿਰਦਾ ਹੈ। ਸਵਰਗ ਆਦਿਕ ਬਰਮ ਲੋਕ ਆਦਿਕਾਂ ਦੇ ਵਿੱਚ ਇਹ ਉਡਾਰੀਆਂ ਮਾਰ ਕੇ ਵਾਸ਼ਨਾ ਨਾਲ ਜਾਂਦਾ, ਇਹ ਆਕਾਸ਼ ਦਾ ਪੰਛੀ ਬਣਿਆ ਫਿਰਦਾ ਹੈ। ਅਤੇ ਜੇਕਰ ਕਿ ਗੁਰਾਂ ਦਾ ਉਪਦੇਸ਼ ਮੰਨ ਲਵੇ ਤਾਂ ਫਿਰ ਚਿਦਾਕਾਸ਼ ਰੂਪੀ ਆਕਾਸ਼ ਦਾ ਇਹੋ ਹੀ ਮਨ ਉਲਟ ਕੇ ਵਿਰਾਗ ਵੇਕ ਰੂਪੀ ਖੰਭਾਂ ਨਾਲ ਪੰਖੀ ਬਣ ਕੇ ਚਿਦਾਕਾਸ਼ ਦੀਆਂ ਉਡਾਰੀਆਂ ਮਾਰਨ ਵਾਲਾ ਬਣ ਸਕਦਾ ਹੈ।
ਤਸਕਰ ਸ਼ਬਦ ਨਿਵਾਰਿਆ,
ਇਹ ਕਿੰਨਾ ਦਾ ਮਨ ਚਿਦਾਕਾਸ਼ ਚ ਟਿਕਣ ਵਾਲਾ ਹੋਇਆ ਹੈ, ਗੁਰੂ ਸਾਹਿਬ ਫਰਮਾਉਂਦੇ ਹਨ।
ਤਸਕਰ ਸ਼ਬਦ ਨਿਵਾਰਿਆ,
ਜਿਨ੍ਹਾਂ ਨੂੰ ਤਸਕਰ ਚੋਰ ਕਾਮ ਕਰੋ ਲੋਭ ਮੋਹ ਹੰਕਾਰ ਆਦਿਕਾਂ ਨੂੰ ਸ਼ਬਦ ਦੀ ਕਮਾਈ ਕਰਕੇ ਇਹਨਾਂ ਨੂੰ ਮਿਟਾ ਦਿੱਤਾ, ਹਟਾ ਦਿੱਤਾ ਅੰਦਰੋਂ।
ਨਗਰ ਬੁੱਠਾ ਸਾਵਾ,
ਉਹਨਾਂ ਦਾ ਸ਼ੁਭ ਗੁਣਾਂ ਨਾਲ ਅੰਤਾਕਰਨ ਰੂਪੀ ਨਗਰ ਵਸਿਆ ਹੈ। ਸਾਵਾ ਧੰਤਾ ਦੇ ਯੋਗ ਹਨ, ਸਾਰੀ ਦੁਨੀਆਂ ਉਹਨਾਂ ਧੰਨਵਾਦ ਕਰਦੀ ਹੈ ਕਿ ਧੰਨ ਇਹਦੇ ਗੁਣ ਹਨ, ਧੰਨ ਇਹਨੂੰ ਵਡਿਆਈਆਂ ਮਾਰਨ ਦਿੱਤੀਆਂ। ਐਸਾ ਸ਼ੁਭ ਗੁਣਾਂ ਨਗਰ ਵਸਿਆ ਹੈ, ਸਾਧ ਸੰਗਤ ਰੂਪੀ ਨਗਰ ਜਿਹਦਾ ਮਨ ਵਸ ਗਿਆ ਹੈ ਉਹ ਸਾਵਾਸ਼ ਹੀ ਧੰਤਾ ਦੇ ਯੋਗ ਹੈ, ਜਿਨ੍ਹਾਂ ਦੇ ਦੇਹ ਰੂਪੀ ਨਗਰ 'ਚ ਵਾਹਿਗੁਰੂ ਵਸ ਗਿਆ ਹੈ, ਹਿਰਦੇ 'ਚ ਵਾਹਿਗੁਰੂ ਪ੍ਰਗਟ ਹੋ ਗਿਆ ਹੈ, ਉਹ ਸ਼ਾਵਾਸ਼ ਧੰਤਾ ਦੇ ਯੋਗ ਹੈ। ਆਪ ਮੁਕਤ ਮੁਕਤ ਕਰੇ ਸੰਸਾਰ, ਇਹ ਦਾਤ ਪ੍ਰਾਪਤ ਹੁੰਦੀ ਹੈ ਉਸਨੂੰ।
ਜਾ ਤੂੰ ਰੱਖੈ ਰਾਖ ਲੈ,
ਇਹ ਸੱਚੇ ਪਾਤਸ਼ਾਹ ਜੇ ਤੂੰ ਰੱਖਿਆ ਚਾਹੁੰਦੇ ਮਾਤਾ ਦੇ ਗਰਭ ਵਿੱਚ, ਵੇਖੋ ਗਰਭ 'ਚ ਅੱਗ 'ਚ ਇਹਨੂੰ ਸੜਨ ਦਿੰਦੇ ਜੀਵ ਨੂੰ, ਇਵੇਂ ਜੇ ਤੂੰ ਮਾਰਾ ਰੱਖਣਾ ਚਾਹੇ ਇੱਥੇ ਵਿਕਾਰਾਂ ਤੋਂ ਵੀ ਜੀਵ ਨੂੰ ਰੱਖ ਲੈ, ਕਿਰਪਾ ਕਰ, ਇਹ ਜਮਾਂ ਤੋਂ ਵੀ ਰੱਖ ਲੈਣਾ ਹੈ ਤੂੰ।
ਸਾਬਤ ਹੋਵੇ ਰਾਸ,
ਪਰ ਮਹਾਰਾਜ ਤੂੰ ਰੱਖਦਾ ਉਹਨਾਂ ਨੂੰ ਹੈ ਜਿਨ੍ਹਾਂ ਦੀ ਰਾਸ ਪੂੰਜੀ ਸਾਬਤ ਹੁੰਦੀ ਹੈ, ਪੁੰਨਾ ਰੂਪੀ ਪੂੰਜੀ ਜਿਨ੍ਹਾਂ ਦੇ ਕੋਲੇ ਸਾਬਤ ਹੋਵੇ, ਜਿਹੜੇ ਪੁੰਨਾਂ ਨੂੰ ਵਿਕਾਰਾਂ ਰੂਪੀ ਕੋਇਲੇ ਬਣਾਉਣ 'ਚ ਨਾ ਗੁਆ ਬੈਠੇ ਹੋਣ, ਸਾਹਾਂ ਨੂੰ ਚੰਨਣ ਦੀਆਂ ਲੱਕੜੀਆਂ ਨੂੰ ਜਿਨ੍ਹਾਂ ਨੇ ਵਿਸ਼ਿਆਂ ਰੂਪੀ ਅੱਗ ਦੇ ਵਿੱਚ ਕੋਇਲੇ ਨਹੀਂ ਬਣਾਇਆ, ਉਹਨਾਂ ਨੂੰ ਜਿਨ੍ਹਾਂ ਦੀ ਸਾਬਤ ਪੂੰਜੀ ਸਵਾਸਾਂ ਰੂਪੀ ਹੁੰਦੀ ਹੈ, ਪੁੰਨਾਂ ਰੂਪੀ ਪੂੰਜੀ ਸਾਬਤ ਹੁੰਦੀ ਹੈ, ਸਰਦਾ ਰੂਪੀ ਰਾਸ ਪੂੰਜੀ ਸਾਬਤ ਹੁੰਦੀ ਹੈ, ਉਹਨਾਂ ਨੂੰ ਜੇ ਤੂੰ ਰੱਖਣਾ ਚਾਹੇ ਰੱਖ ਹੀ ਲੈਂਦਾ ਨਾ ਮਾਰਾ ਸੰਸਾਰ ਵਿੱਚੋਂ, ਜਿਨ੍ਹਾਂ ਨੂੰ ਰੱਖ ਲੈਂਦਾ ਉਹਨਾਂ ਦੀ ਮਾਰਾ ਕਮਾਈ ਰੂਪ ਪੂੰਜੀ ਰਾਸ ਸਚਾਈ 'ਚ ਹੁੰਦੀ ਹੈ, ਸਾਬਤ ਹੁੰਦੀ ਹੈ, ਪੂਰੀ ਹੁੰਦੀ ਹੈ, ਅਮਨ ਮਾਨ ਹੁੰਦੀ ਹੈ।
ਐਸਾ ਨਾਮ ਰਤਨ ਨਿਧ ਮੀਰ,
ਇਹੋ ਜਿਹਾ ਪੂੰਜੀ ਉਹ ਜਿਹੜਾ ਸਾਬਤ ਰੱਖਣ ਵਾਲਾ ਰਾਸ ਨਾਮ ਹੈ, ਸੱਚੇ ਪਾਤਸ਼ਾਹ ਫਰਮਾਉਂਦੇ ਹਨ।
ਐਸਾ ਨਾਮ ਰਤਨ ਨਿਧ ਮੀਰ,
ਇਹੋ ਜਿਹਾ ਜਿਹੜਾ ਨਾਮ ਹੈ ਪਰਮੇਸ਼ੁਰ ਦਾ, ਇਹ ਰਤਨ ਹੈ, ਇਹ ਨਿਧ ਖਜ਼ਾਨਾ ਰਤਨਾਂ ਦਾ ਸਾਡੇ ਹਿਰਦੇ ਵਿੱਚ।
ਗੁਰਮਤ ਦੇਹ ਲੱਗੂ ਪੱਗ ਤੀਰੈ,
ਤੇ ਮਹਾਰਾਜ ਗੁਰਮਤ ਦੁਆਰਾ ਤੂੰ ਬਖਸ਼ਦਾ ਹੈ, ਜਿਨ੍ਹਾਂ ਨੂੰ ਤੂੰ ਬਖਸ਼ ਦਿੰਦਾ ਸੱਚੇ ਪਾਤਸ਼ਾਹ ਉਹ ਤੇਰੇ ਚਰਨਾਂ 'ਚ ਲੱਗ ਜਾਂਦੇ ਹੈ। ਗੁਰਮਤ ਦੁਆਰਾ ਸਾਨੂੰ ਬਖਸ਼ੋ ਜੀ, ਅਸੀਂ ਤੁਹਾਡੇ ਚਰਨੀ ਲੱਗਦੇ ਹਾਂ, ਕਿਰਪਾ ਕਰੋ ਆਪਦੇ ਚਰਨਾਂ 'ਚ ਸਾਡਾ ਮਨ ਲੱਗ ਜਾਵੇ, ਗੁਰਮਤ ਦੁਆਰਾ ਸਾਨੂੰ ਇਹ ਨਾਮ ਦਾ ਖਜ਼ਾਨਾ ਬਖਸ਼ੋ।
ਮਨ ਜੋਗੀ ਮਨ ਭੋਗੀ,
ਇਹ ਭਾਈ ਮਨ ਦਾ ਸੁਭਾਵ ਹੈ, ਮਨ ਜੋਗੀ ਮਨ ਭੋਗੀ ਆ, ਨੰਨਿਆਂ ਨੂੰ ਔਂਕੜੀ ਆਉਂਦੇ ਹਨ ਸਾਰਿਆਂ ਨੂੰ, ਵੇਖੋ ਮਨ ਜੋਗੀ ਮਨ ਭੋਗੀ ਆ, ਇਹ ਮਨ ਇੱਕ ਵਾਕ ਬਣਾਇਆ ਹੋਇਆ ਹੈ, ਯੋਗੀਆਂ ਦੇ ਨਾਲ ਮਿਲ ਕੇ ਮਨ ਯੋਗੀ ਯੋਗ ਸਾਧਨਾ ਕਰਨ ਲੱਗ ਜਾਂਦਾ, ਜੋਗੀ ਕਹਾਉਣ ਲੱਗ ਜਾਂਦਾ ਹੈ
ਮਨ ਭੋਗੀਆ,
ਜਦੋਂ ਭੋਗੀਆਂ ਪੁਰਖਾਂ ਦੇ ਨਾਲ ਮਿਲਦਾ ਉਦੋਂ ਭੋਗਾਂ ਨੂੰ ਭੋਗਣ ਲੱਗ ਜਾਂਦਾ, ਭੋਗੀ ਕਹਾਉਂਦਾ ਹੈ।
ਮਨ ਮੂਰਖ ਗਵਾਰ,
ਜਦੋਂ ਗਵਾਰ ਮੂਰਖਾਂ ਦੀ ਸੰਗਤ ਕਰਦਾ ਮਨ ਉਦੋਂ ਮੂਰਖ ਬਣ ਜਾਂਦਾ, ਜਦੋਂ ਗਵਾਲਿਆਂ ਦੀ ਸੰਗਤ ਕਰਦਾ ਇੰਦਰੀਆਂ ਰੂਪੀ ਗਾਈਆਂ ਨੂੰ ਇਹ ਗਵਾਲਾ ਬਣ ਕੇ ਵਿਸ਼ੇ ਰੂਪੀ ਘਾਹ ਚਗਾਉਣ ਲੱਗ ਜਾਂਦਾ, ਐਸਾ ਮੂਰਖ ਗਵਾਰ ਹੋ ਰਿਹਾ ਮਨ।
ਮਨ ਦਾਤਾ ਮਨ ਮੰਗਤਾ,
ਜਦੋਂ ਦਾਤਿਆਂ ਦੀ ਸੰਗਤ ਚ ਮਿਲਦਾ ਮਨ ਦਾਤਾ ਬਣ ਬੈਂਦਾ ਹੈ, ਜਦੋਂ ਮੰਗਤਿਆਂ ਨਾਲ ਮਿਲਦਾ ਮਨ ਉਦੋਂ ਮੰਗਤਾ ਬਣ ਬੈਠਦਾ ਹੈ, ਜਦੋਂ ਪੂਰਵਲੇ ਜਨਮਾਂ ਦੇ ਪੁੰਨਾਂ ਕਰਕੇ ਇਹਨੂੰ ਪਦਾਰਥ ਮਿਲ ਜਾਂਦੇ ਹੈ ਉਦੋਂ ਮਨ ਦਾਤਾ ਬਣ ਬੈਠਦਾ ਹੈ, ਜਦੋਂ ਪੂਰਵਲੇ ਪੁੰਨ ਨਾਸ ਹੋ ਜਾਂਦੇ ਉਦੋਂ ਮਨ ਮੰਗਤਾ ਹੋ ਜਾਂਦਾ, ਭਿਖਾਰੀ ਹੋਇਆ ਤੁਰਾ ਫਿਰਦਾ ਰਹਿੰਦਾ ਮਨ ਦਾਤਾ।
ਮਨ ਦਾਤਾ ਮਨ ਮੰਗਤਾ,
ਜਦੋਂ ਮਨ ਬ੍ਰਹਮ ਗਿਆਨ ਦੀ ਦਾਤ ਨੂੰ ਪਾ ਲਵੇ ਉਦੋਂ ਮਨ ਦਾਤਾ ਤੱਟ ਵੇਤਾ ਹੋ ਕੇ ਜੀਵਨ ਮੁਕਤੀ ਦਾ ਦਾਨ ਜਗਿਆਸੀ ਉਹਨੂੰ ਦੇਣ ਲੱਗ ਜਾਂਦਾ ਹੈ। ਮਨ ਜਦੋਂ ਸਕਾਮ ਕਰਮਾਂ ਕਰਕੇ ਪੁੰਨ ਨਾਸ ਹੋ ਜਾਣ ਸਵਰਗ ਆਦਿਕਾਂ ਤੋਂ ਡੇਗ ਕੇ ਫਿਰ ਮੰਗਤਾ ਬਣ ਜਾਂਦਾ ਹੈ।
ਮਨ ਸਿਰ ਗੁਰ ਕਰਤਾ,
ਇਸ ਮਨ ਦੇ ਜੇ ਸਿਰ ਦੇ ਉੱਤੇ ਗੁਰੂ ਸਾਹਿਬ ਹੋਣ ਤਾਂ ਇਹੋ ਹੀ ਮਨ ਉਲਟ ਕੇ ਕਰਤਾਰ ਬਣ ਜਾਂਦਾ, ਵਾਹਿਗੁਰੂ ਦਾ ਸਰੂਪ ਬਣ ਜਾਂਦਾ ਹੈ। ਜਿਵੇਂ ਜਿਸ ਬੋਤਲ ਚ ਮਿੱਟੀ ਦਾ ਤੇਲ ਪਾਈ ਉਹਦੇ ਚ ਬਦਬੂ ਆਉਂਦੀ ਹੈ, ਜਿਸ ਬੋਤਲ ਸ਼ਰਾਬ ਪਾ ਦਈਏ ਉਹਦੇ ਚ ਸ਼ਰਾਬ ਦਾ ਮੁਸ਼ਕ ਆਉਂਦਾ ਹੈ, ਜਿਹਦੇ ਚ ਅਦਰ ਪਾ ਲਈਏ ਗੁਲਾਬ ਪਾ ਦਈਏ ਉਹਦੇ ਚ ਉਹ ਮਹਿਕ ਆਉਂਦੀ ਹੈ। ਇਵੇਂ ਮਨ ਤਾਂ ਇੱਕ ਬੋਤਲ ਦੀ ਨਿਆਈ ਹੈ, ਜਿਹੀ ਜੀ ਚੀਜ਼ ਇਹਦੇ ਚ ਪਾ ਦੀ ਦੀ ਹੈ ਉਹ ਹਜੇ ਮਨ ਬਣ ਜਾਂਦਾ ਹੈ। ਹਾਂਜੀ,
ਮਨ ਦਾਤਾ ਮਨ ਮੰਗਦਾ,
ਮਨ ਸਿਰ ਗੁਰ
ਕਰਤਾ, ਮਨ ਸਿਰ ਗੁਰ ਕਰਤਾ,
ਜਦੋਂ ਮਨ ਦੇ ਉੱਤੇ ਸਿਰ ਦੇ ਉੱਤੇ ਗੁਰੂ ਸਾਹਿਬ ਜੀ ਰਾਖੇ ਹੋ ਜਾਣ ਨਾ ਇਹੋ ਹੀ ਉਲਟ ਕੇ ਮਨ ਬ੍ਰਹਮ ਗਿਆਨੀ ਆਪ ਪਰਮੇਸ਼ਰ ਕਰਤਾਰ ਦਾ ਰੂਪ ਬਣ ਜਾਂਦਾ ਹੈ।
ਪੰਜ ਮਾਰ ਸੁਖ ਪਾਇਆ,
ਜਿਹਨਾਂ ਨੇ ਪੰਜਾਂ ਨੂੰ ਕਾਮ ਕਰੋ ਲੋਹ ਮੋਹੰਕਾਰ ਨੂੰ ਮਾਰਿਆ ਹੈ ਉਹਨਾਂ ਨੂੰ ਵਾਹਿਗੁਰੂ ਦੇ ਸੁਖ ਸਰੂਪ ਨੂੰ ਪਾਉਣਾ ਕੀਤਾ ਹੈ।
ਐਸਾ ਬ੍ਰਹਮ ਵਿਚਾਰ,
ਇਹੋ ਜਿਹਾ ਭਾਈ ਬ੍ਰਹਮ ਦਾ ਵਿਚਾਰ ਗੁਰਮੁਖੋ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਐਸਾ ਬ੍ਰਹਮ ਸਰੂਪ ਉਹਦੀ ਵਿਚਾਰ ਕਰੋ ਹਿਰਦੇ ਚ,
ਘਟ ਘਟ ਏਕ ਵਖਾਣੀ ਹੈ,
ਘਟਾਂ ਘਟਾਂ ਚ ਕੋਈ ਸਾਰੇ ਵੇਦ ਵਾਲੇ ਸ਼ਾਸਤਰ ਵਾਲੇ ਸਭ ਕਸਮ ਕਰਦੇ ਹਨ।
ਕਹੋ ਨਾ ਦੇਖਿਆ ਜਾ,
ਕਹਿੰਦੇ ਤਾਂ ਵੇਖ ਲੋ ਸਾਰੇ ਹੀ ਹੈ ਪਰ ਕਹਿਣ ਨਾ ਦੇਖਿਆ ਤਾਂ ਨਹੀਂ ਨਾ ਜਾਂਦਾ, ਕਮਾਈ ਕਰਕੇ ਦੇਖਿਆ ਜਾਵੇਗਾ। ਕਹੋ ਕਿਸੇ ਪ੍ਰਕਾਰ ਵੀ ਕਹੋ, ਦੇਖਿਆ ਜਾ ਸਕਦਾ ਨਹੀਂ ਦੇਖਿਆ ਜਾ ਸਕਦਾ। ਕਹਿਤਿਓ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਕਹਿਣੀ ਨਾਲ ਨਹੀਂ ਦੇਖਿਆ ਜਾਂਦਾ, ਰਹਿਣੀ ਨਾਲ ਹੀ ਉਹ ਪਰਮੇਸ਼ਰ ਦੇਖਿਆ ਜਾਂਦਾ ਹੈ।
ਖੋਟੋ ਕੂਠੋ ਰਾਲੀ ਹੈ,
ਜਿਹੜਾ ਆਦਮੀ ਖੋਟੇ ਕੰਮ ਕਰਦਾ ਰਹਿੰਦਾ ਭੈੜੇ ਆਚਾਰ ਕਰਦਾ ਰਹਿੰਦਾ ਉਹਨੂੰ ਵਾਹਿਗੁਰੂ ਦਰਗਾਹ ਚ ਪੁੱਠਾ ਟੰਗ ਕਰਕੇ ਰਲੀਏ ਉਹਦੀ ਖੱਲ ਲਾਹੀ ਜਾਂਦੀ ਹੈ ਤੇ ਰੋਲਿਆ ਜਾਂਦਾ ਜੂਨਾਂ ਵਿੱਚ, ਵਾਰ ਵਾਰ ਆਉਂਦਾ ਜਾਂਦਾ ਰਹਿੰਦਾ, ਖੁਟਿਆਈ ਕਰਨ ਵਾਲੇ ਪੁਰਖ ਦੀ ਮੁਕਤ ਨਹੀਂ ਹੁੰਦੀ। ਖੋਟੋ ਪੁੱਠੋ ਰਲੀਏ, ਖੋਟਾ ਜਿਹੜਾ ਹੈ ਉਹ ਪੁੱਠੇ ਰਾਹ ਪੈਂਦਾ ਨਾ ਕੁਸੰਗਤ ਦੇ, ਇਸ ਕਰਕੇ ਰਲੀਏ ਉਹਨਾਂ ਨੂੰ ਧੂੜ ਦੇ ਵਿੱਚ ਰਲਾਇਆ ਜਾਂਦਾ। ਧੂੜ ਦੀਆਂ ਜੂਨਾਂ ਸੱਪ ਚੂਹੇ ਕਿਲੜੀਆਂ ਟਿੱਡੀਆਂ ਇਹਨਾਂ ਟੇਢੀਆਂ ਜੂਨਾਂ ਵਿੱਚ ਉਹਨੂੰ ਪਾਇਆ ਜਾਂਦਾ, ਖੋਟੇ ਪੁਰਖ ਨੂੰ ਇਉਂ ਰਲਾਇਆ ਜਾਂਦਾ ਜੂਨਾਂ 'ਚ ਪਾ ਕੇ, ਉਹ ਉਹਨੂੰ ਪੁੱਠ 'ਚ ਖੋਟ ਦੀ ਚੜੀ ਹੋਈ ਹੈ ਉਸ ਖੁਟਿਆਈ ਕਰਕੇ ਉਹਨਾਂ ਨੂੰ ਟੇਢੀਆਂ ਜੂਨਾਂ 'ਚ ਧੂੜ ਵਿੱਚ ਰਲਣ ਵਾਲੀਆਂ 'ਚ ਹਰ ਵਕਤ ਰਲਾਇਆ ਜਾਂਦਾ ਹੈ। ਇਹ ਫਲ ਮਿਲਦਾ ਹੈ ਖੁਟਿਆਈ ਦਾ,
ਬਿਨ ਨਾਵੇ ਪਤ ਜਾਏ,
ਪਤ ਪਾਤ ਆਲੋਂ ਉਤਰਾ, ਜਿਵੇਂ ਭਾਈ ਬੰਨੋ ਦੀ ਬੀੜ ਵਿੱਚ ਆਉਂਦੀ ਭਗਤ ਬਾਣੀ 'ਚ, ਉਹਦੀ ਪਤ ਜਿਹੜੀ ਹੈ ਚਮੜੀ ਉਹ ਸਤਸੰਗ ਜੀ ਸਾਰੇ ਸਰੀਰ ਦੀ ਲਾਹੀ ਜਾਂਦੀ ਹੈ, ਇਸ ਤਰ੍ਹਾਂ ਦੰਡ ਦਿੱਤਾ ਜਾਂਦਾ ਇਸੇ ਪੁਰਖ ਨੂੰ।
ਬਿਨ ਨਾਵੇ ਪਤ ਜਾਏ,
ਬਿਨਾਂ ਨਾਮ ਤੋਂ ਸੱਚੇ ਪਾਤਸ਼ਾਹ ਦੀ ਇੱਜ਼ਤ ਪੁਰਖ ਦੀ ਚਲੀ ਜਾਂਦੀ ਹੈ, ਕੋਈ ਇੱਜ਼ਤ ਨਹੀਂ, ਪ੍ਰਤਿਸ਼ਠਾ ਕੋਈ ਨਹੀਂ, ਇਸ ਲੋਕ 'ਚ ਵੀ ਨਿੰਦਿਆ ਪਰਲੋਕ 'ਚ ਵੀ ਕਾਲਾ ਮੂੰਹ, ਨਾਮ ਤੋਂ ਬਿਨਾਂ ਇਹ ਹਾਲਤ ਹੁੰਦੀ ਇਹ ਜੀਵ ਦੀ, ਬਿਨ ਪਤੀ ਦੀ ਪ੍ਰਾਪਤੀ ਵੀ ਨਹੀਂ ਹੁੰਦੀ, ਪਤੀ ਦੀ ਪ੍ਰਾਪਤੀ ਵੀ ਚਲੀ ਜਾਂਦੀ ਨਹੀਂ ਹੋ ਸਕਦੀ।
ਜਾ ਤੂੰ ਮਿਲ ਹੈ ਤਾਂ ਮਿਲ ਰਹਾ,
ਹੇ ਸੱਚੇ ਪਾਤਸ਼ਾਹ ਜੇ ਤੂੰ ਮਿਲਣਾ ਚਾਹੇ ਤੇ ਮਿਲਾਵੇ ਗੁਰਾਂ ਦੇ ਨਾਲ ਜਿਹੜੇ ਤੇਰੇ ਨਾਲ ਮਿਲੇ ਹੋਏ ਹੈ, ਤਾਂ ਅਸੀਂ ਵੀ ਮਿਲ ਰਹੀਏ ਤੇਰੇ ਨਾਲ।
ਜਾਂ ਤੇਰੀ ਹੋਏ ਰਜਾ,
ਜਾਂ ਮਾਰੇ ਆਪ ਦੀ ਪੂਰਵਲੇ ਪੁੰਨਾਂ ਦੇ ਪ੍ਰੇਰੇ ਹੋਏ ਦੀ ਆਗਿਆ ਹੋਵੇ, ਫਿਰ ਜਿਹੜੇ ਤੇਰੇ ਨਾਲ ਮਿਲੇ ਉਹਨਾਂ ਨਾਲ ਮਿਲੇ ਰਹੀਏ ਤੇ ਫਿਰ ਤੇਰੇ ਸਰੂਪ ਵਿੱਚ ਮਿਲ ਸਕਦੇ ਹਾਂ, ਫਿਰ ਦੁਨੀਆਂ ਦੇ ਜੰਮਣ ਮਰਨ ਮੇਲੇ ਤੋਂ ਰਹਿਤ ਹੋ ਸਕਦੇ ਹਾਂ।
ਜਾਤ ਜਨਮ ਨਹਿ ਪੁੱਛੀਐ।
ਫਿਰ ਭਾਈ ਤਤਵੇ ਤੇ ਬ੍ਰਹਮ ਗਿਆਨੀ ਸੰਤ ਭਗਤ ਜਿਹੜੇ ਹਨ ਉਹਨਾਂ ਦੀ ਇਹ ਨਹੀਂ ਜਾਤ ਪੁੱਛਣੀ ਚਾਹੀਦੀ ਖੱਤਰੀ ਹੈ ਕਿ ਕੌਣ ਹੈ, ਬ੍ਰਾਹਮਣ ਹੈ ਕਿ ਸੂਦਰ ਵਾ ਕਿ ਬੈਸ ਵਾ, ਬਿਲਕੁਲ ਜਾਤ ਜਾਂ ਕਿਹੜੇ ਘਰ ਦਾ ਜੀ ਦੁੱਧ ਚੁੰਘਿਆ, ਕਿਹਦਾ ਜਨਮ ਹੈ, ਇਹ ਨਹੀਂ ਪੁੱਛਣ ਦੀ ਲੋੜ ਹੈ।
ਸੱਚ ਘਰ ਲੇਹੋ ਬਤਾ।
ਉਹਨਾਂ ਦੀ ਸੰਗਤ ਕਰਕੇ ਜੇ ਤੁਹਾਨੂੰ ਪਤਾ ਹੈ ਨਾ ਵੀ ਉਹਨੂੰ ਸੱਚੇ ਦਾ ਪਤਾ ਹੈ ਤਾਂ ਸੱਚੇ ਦਾ ਘਰ ਜਿਹੜਾ ਸਰੂਪ ਹੈ ਉਹਨਾਂ ਨੂੰ ਮਿਲ ਕੇ ਬਤਾ ਲਓ, ਪੁੱਛ ਲਵੋ। ਜੇ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋ ਸਕੇ ਉਹ ਸੰਗਤ ਦਾ ਫਲ ਉਹਨਾਂ ਦੇ ਨਾਲ ਮਿਲ ਕੇ ਕਰ ਲਓ।
ਸਾ ਜਾਤ ਸਾ ਪਤ ਹੈ।
ਜੇ ਮਾਰਾ ਕੋਈ ਜਾਤ ਪਤ ਹੁੰਦੀ ਹੋ ਨਾ ਕੋਈ ਲੋਕ ਜਿਹੜੇ ਮੰਨੀ ਬੈਠੇ ਹੈ ਤਾਂ ਮਹਾਰਾਜ ਸਾਹਿਬ ਕਹਿੰਦੇ ਸੁਣੋ ਹੇ ਭਾਈ,
ਸਾ ਜਾਤ ਸਾ ਪਤ ਹੈ।
ਸਾ ਉਹੀ ਜਾਤ ਹੈ, ਉਹੀ ਪਤ ਇੱਜ਼ਤ ਹੈ, ਉਰੋ ਹੈ।
ਜਿਹੇ ਕਰਮ ਕਮਾ,
ਜਿਹੇ ਜੇ ਕਰਮ ਕਮਾ ਦਾ ਜੇ ਬਾਹਮਣਾ ਦਾ ਮੁੰਡਾ ਮੌਜੇ ਸਹਿਣ ਲੱਗ ਜੇ ਉਹਨੇ ਮੋਚੀ ਬਣ ਜਾਣਾ ਹੈ ਨਾ, ਉਹ ਕਿਵੇਂ ਬਾਹਮਣ ਕਹਾ ਸਕੇਗਾ। ਕਿਉਂ ਜਿਹੇ ਜੇ ਕੋਈ ਕਰਮ ਕਮਾਉਂਦਾ ਹੈ ਉਹਦੀ ਜਾਤ ਤੇ ਉਹਦੀ ਪੰਗਤੀ ਉਹਦੀ ਉਹ ਸ਼੍ਰੇਣੀ ਵੱਜਦੀ ਹੈ। ਜਿਸ ਤਰ੍ਹਾਂ ਦੇ ਉਹ ਕੰਮ ਕਰਨ ਲੱਗ ਜਾਂਦਾ, ਜਿਹੜਾ ਚੋਰਾਂ ਦੀ ਸੰਗਤ ਕਰੇ ਉਹ ਚਾਹੇ ਬਾਹਮਣ ਹੋ ਉਹ ਚੋਰ ਹੀ ਵੱਜੇਗਾ, ਅਤੇ ਜਿਹੜਾ ਕੁਸੰਗੀਆਂ ਦੀ ਸੰਗਤ ਕਰੇ ਉਹ ਕੁਸੰਗੀ ਭੈੜਾ ਹੀ ਵੱਜੇਗਾ। ਕਿਉਂ ਜਿਹੇ ਜੇ ਕਰਮ ਕਮਾਉਂਦਾ ਹੈ ਉਹੀ ਜਾਤ ਹੈ, ਉਹੀ ਜੀ ਉਹਦੀ ਪਤ ਹੈ, ਇੱਜ਼ਤ ਹੈ, ਅਵਰੋਹ ਹੈ, ਸ਼੍ਰੇਣੀ ਹੈ।
ਜਨਮ ਮਰਨ ਦੁੱਖ ਕਾਟੀ ਹੈ।
ਫਿਰ ਭਾਈ ਗੁਰੂ ਸਾਹਿਬ ਦੀ ਸੰਗਤ ਚ ਮਿਲ ਕਰਕੇ ਤਾਂ ਅੱਗੇ ਜਾਤ ਨੂੰ ਜੋਰ, ਅੱਗੇ ਜੀਵ ਨਵੇ, ਜਿਨ ਕੀ ਲੇਖੇ ਪਤ ਪਵੇ ਚੰਗੇ ਸੇਈ ਕੇ।
ਜਨਮ ਮਰਨ ਦੁੱਖ ਕਾਟੀ ਹੈ।
ਸੰਗਤ ਨਾਲ ਮਿਲ ਕੇ ਤਾਂ ਆਪਦੇ ਜੰਮਣ ਮਰਨ ਦਾ ਜਿਹੜਾ ਗਲ ਪਿਆ ਨਾ ਦੁੱਖ, ਇਹਨੂੰ ਮੇਟਣ ਦਾ ਯਤਨ ਕਰਨਾ ਚਾਹੀਦਾ ਹੈ ਜਿਵੇਂ ਵੀ ਹੋ ਸਕੇ।
ਨਾਨਕ ਛੂਟ ਸੁਨਾ।
ਮਹਾਰਾਜ ਤੁਸੀਂ ਦੱਸੋ ਸੱਚੇ ਪਾਤਸ਼ਾਹ, ਮਹਾਰਾਜ ਕਹਿੰਦੇ ਨੇ ਭਾਈ ਇਹ ਨਾਮ ਜਪੇ ਤਾਂ ਛੁਟਕਾਰਾ ਪਾ ਸਕਦਾ ਜੰਮਣ ਮਰਨ ਦੇ ਦੁੱਖ ਤੋਂ, ਹੋਰ ਕੋਈ ਉਪਾਅ ਨਹੀਂ ਹੈ।
ਪ੍ਰਭਾਤੀ ਮਹੱਲਾ ਪਹਿਲਾ, ਜਾਗਤ ਬਿਗਸੈ ਮੂਠੋ ਅੰਧਾ।
ਵੇਖੋ ਸਾਧ ਸੰਗਤ ਜੀ, ਇਸ ਚਰ ਦੀ ਗੱਲ ਹੈ, ਜਿਹੜਾ ਆਦਮੀ ਲੁੱਟਿਆ ਗਿਆ ਹੋਵੇ ਨਾਲੇ ਹੋਵੇ ਅੰਨਾ, ਤੇ ਫੇਰ ਜਾਗ ਜਾ ਕੇ ਹੱਸਦਾ ਫਿਰੇ ਕਿ ਮੈਂ ਜਾਗਦਾ ਹੈ। ਇਸੇ ਪ੍ਰਕਾਰ ਅੰਧਾ ਜਿਹੜਾ ਅਗਿਆਨੀ ਹੈ, ਜਿਹਦੇ ਮਨ ਬੁੱਧ ਨੇਤਰ ਨਹੀਂ ਹਨ ਜਾਂ ਵਿਰਾਗ ਵੇਕ ਰੂਪੀ ਨੇਤਰ ਹੈ ਨੀ, ਉਹ ਕਾਮ ਕਰੋ ਲੋਭ ਮੋਹ ਹੰਕਾਰ ਦੇ ਨਾਲ ਲੁੱਟਿਆ ਗਿਆ, ਤੇ ਫੇਰ ਕਹਿੰਦਾ ਮੈਂ ਜਾਗਦਾ। ਮਨੁੱਖਾ ਜਿਹਨਾਂ ਨੂੰ ਜਾਗਦਾ ਸਮਝਦੇ ਹੈ, ਜਿਹੜਾ ਸਾਧ ਸੰਗਤ ਜੀ ਪੱਥਰ ਹਨਗੇ ਇਹਨੂੰ ਘਨ ਸਖੋਪਤੀ ਗਾੜੀ ਸਖੋਪਤ ਅਵਸਥਾ ਮੰਨੀ ਹੈ, ਜਿਹੜੇ ਬਿਰਸ਼ਨ ਨੂੰ ਸਖੋਪਤ ਅਵਸਥਾ ਮੰਨਿਆ, ਜਿਹੜੇ ਪਸ਼ੂ ਪੰਛੀ ਹਨਗੇ ਇਹਨਾਂ ਨੂੰ ਸੁਪਨ ਅਵਸਥਾ ਚ ਮੰਨਿਆ ਹੈ। ਇਸੇ ਪ੍ਰਕਾਰ ਜਿਹੜੇ ਮਨੁੱਖ ਹੈ ਇਹਨੂੰ ਜਾਗਦੇ ਦਿਮਾਗ ਵਾਲੇ ਮੰਨਿਆ। ਮਨੁੱਖਾਂ ਵਿੱਚੋਂ ਵੀ ਸਾਧ ਸਿੰਘ ਜਿਹੜੇ ਪਾਂਬਰ ਪੁਰਖ ਹੈ ਉਹ ਪੱਥਰ ਵਾਂਗੂ ਘਨ ਸਖੋਪਤੀ ਅਵਸਥਾ ਵਾਲੇ ਹੈ, ਜਿਹੜੇ ਹਰ ਜਾ ਸੁਣੇ ਨਾ ਹਰ ਗੁਣ ਗਾਵੇ ਬਤ ਨਹੀਂ ਅਸਮਾਨ ਗਰਾਵੇ, ਐਸੇ ਲੋਕਾਂ ਸਿਉਂ ਕਿਆ ਕਹੀਏ ਜੋ ਪ੍ਰਭ ਕੀਏ ਭਗਤੇ ਬਾਹਜ ਤਿੰਤੇ ਸਦਾ ਡਰਾਨੇ ਰਹੀਏ। ਅਸੀਂ ਜਿਹੜੇ ਪਾਂਬਰ ਪੁਰਖ ਹੈ ਉਹ ਸਾਧ ਸੰਗੇ ਜੀ ਘਰ ਸਖੋਤ ਪੱਥਰ ਵਰਗੇ ਜੜ ਅਵਸਥਾ ਦੀ ਨਿਆਏ ਹਨ, ਤੇ ਜਿਹੜੇ ਬਖਈ ਪੁਰਖ ਹਨਗੇ ਜਿਹੜੇ ਪੁੰਨ ਦਾਨ ਕਰਦੇ ਆ ਪਰ ਕਾਮਨਾ ਨੂੰ ਲੈ ਕੇ ਕਰਦੇ ਹੈ ਉਹ ਸਾਧ ਸੰਗਤ ਜੀ ਸੁਖੋਪਤ ਅਵਸਥਾ ਦੀ ਨਿਆਈ ਹੈ, ਜਿਵੇਂ ਸੁੱਤੇ ਪਏ ਆਦਮੀ ਹੁੰਦੇ ਹੈ ਇਹ ਉਹਨਾਂ ਦੀ ਅਵਸਥਾ ਹੈ। ਤੇ ਜਿਹੜੇ ਜਗਿਆਸੂ ਹੈ ਸੰਸਾਰ ਨਾਨਾ ਤਰ੍ਹਾਂ ਦਾ ਪ੍ਰਤੀਤ ਹੁੰਦਾ ਤੇ ਉਹ ਦੁੱਖ ਮੰਨ ਕੇ ਮਹਾਰਾਜ ਦੀ ਸ਼ਰਨ ਆਉਂਦੇ ਹੈ ਉਹ ਸੁਪਨ ਅਵਸਥਾ ਵਾਲੇ ਕਹੀਦੇ ਹਨ, ਅਤੇ ਜਿਹਨਾਂ ਨੂੰ ਵਾਹਿਗੁਰੂ ਦਾ ਗਿਆਨ ਹੋ ਗਿਆ ਬ੍ਰਹਮ ਗਿਆਨੀ ਉਹ ਜਾਗਦੇ ਮੰਨੀਦੇ ਹਨ। ਇਸ ਪ੍ਰਕਾਰ ਜਾਗਤ ਸੋਤ ਬਹੁਤ ਪ੍ਰਕਾਰ ਹੈ, ਬਹੁਤ ਤਰ੍ਹਾਂ ਦੇ ਤਰੀਕੇ ਹਨ ਜਾਗਣ ਤੇ ਸੋਣ ਦੇ, ਪਰ ਹਜ਼ੂਰ ਫਰਮਾਉਂਦੇ ਹਨ
ਜਾਗਤ ਬਿਗਸੈ ਮੂਠੋ ਅੰਧਾ।
ਇਹ ਅੰਧਾ ਅਗਿਆਨੀ ਕਾਮ ਕ੍ਰੋਧ ਕਰਕੇ ਲੁੱਟਿਆ ਗਿਆ ਹੈ, ਇਹਦੇ ਸੁਭ ਗੁਣਾਂ ਰੂਪੀ ਧਨ ਨੂੰ ਲੁੱਟ ਲਿਆ ਹੈ, ਫਿਰ ਆਪ ਨੂੰ ਜਾਗਤ ਕਹਿੰਦਾ ਮੈਂ ਪੜ੍ਹਿਆ ਲਿਖਿਆ ਹੋਇਆ, ਮੈਨੂੰ ਇੰਨਾ ਇਲਮ ਆਉਂਦਾ, ਮੈਂ ਇੰਨੀ ਵਿਦਿਆ ਪੜ੍ਹਿਆ ਹੋਇਆ। ਵੇਖੋ ਜਾਗਦੇ ਦਿਮਾਗ ਵਾਲਾ ਮੰਨੀ ਬੈਠਾ ਤੇ ਲੁੱਟ ਰਹੇ ਇਹਨੂੰ ਕਾਮ ਕ੍ਰੋਧ ਆਦਿਕ। ਫਿਰ ਬਿਗਸੈ ਬੜਾ ਖੁਸ਼ ਹੁੰਦਾ, ਅਸੀਂ ਤਾਂ ਦੁਨੀਆਂ ਤੋਂ ਜਾਗੇ ਹੋਏ ਹਾਂ, ਅਸੀਂ ਆਜ਼ਾਦ ਹਾਂ, ਅਸੀਂ ਸੁਤੰਤਰ ਹੈ, ਇਹ ਕਿੱਡੀ ਮੂਰਖਤਾ ਹੈ ਇਸ ਦੀ, ਇਹ ਹਾਲਤ ਹੋ ਰਹੀ ਹੈ ਇਸ ਦੀ।
ਗੱਲ ਫਾਹੀ ਸਿਰ ਮਾਰੀ ਧੰਦਾ,
ਗੱਲ ਵਿੱਚ ਮੋਹ ਦੀ ਫਾਹੀ ਪਈ ਹੋਈ ਹੈ, ਗੱਲ ਵਿੱਚ ਹਰਮਾਂ ਦੀਆਂ ਭੁਜਾਂ ਦੀ ਫਾਹੀ ਪਈ ਹੋਈ ਹੈ, ਤੇ ਗੱਲ ਫਾਹੀ ਵਾਸ਼ਨਾ ਦੀ ਗੱਲ ਚ ਫਾਹੀ ਪਈ ਹੋਈ ਹੈ, ਇਸੇ ਪ੍ਰਕਾਰ ਗੱਲਾਂ ਦੀ ਫਾਹੀ ਗੱਲ ਚ ਪਈ, ਗੱਲਾਂ ਹੀ ਗੱਲਾਂ ਮਾਰਦਾ ਰਹਿੰਦਾ, ਕਦੇ ਵੀ ਚਿੱਤ ਨੂੰ ਟਿਕਾ ਕੇ ਭਜਨ ਨਹੀਂ ਕਰਦਾ।
ਸਿਰ ਮਾਰੀ ਧੰਦਾ,
ਧੰਦਿਆਂ ਚ ਸਿਰ ਮਾਰਦਾ ਰਹਿੰਦਾ ਹਰ ਵਕਤ ਹੰਕਾਰ ਨਾਲ, ਕਹਿੰਦੇ ਮੇਰੇ ਵਰਗਾ ਕੌਣ ਹੈ, ਮੈਂ ਇੰਨੇ ਕੰਮ ਕਰ ਸਕਦਾ ਹਾਂ, ਕਿਉਂ ਧੰਦਿਆਂ ਚ ਸਿਰ ਮਾਰਦਾ ਹੈ।
ਆਸਾ ਆਵੇ ਮਨਸਾ ਜਾ,
ਇਹ ਆਸਾ ਦਾ ਵਧਾ ਹੋਇਆ ਸੰਸਾਰ ਵਿਚ ਸਾਧ ਸਿੰਘ ਜੀ, ਜਿਵੇਂ ਹੱਡ ਦੀਆਂ ਟਿੰਡਾਂ ਆਉਂਦੀਆਂ ਖੂਹ ਚ ਭਰੀਆਂ ਹੋਈਆਂ, ਐ ਆਸਾ ਦਾ ਵਧਾ ਸੰਸਾਰ ਵਿਚ ਆਉਂਦਾ ਹੈ।
ਮਨਸਾ ਜਾ,
ਕਦੇ ਵਾਸ਼ਨਾ ਉਵੇਂ ਬਣੀ ਰਹਿੰਦੀ ਹੈ, ਵਾਸ਼ਨਾ ਲੈ ਕੇ ਬੁੱਧੀ ਚ ਪਰਲੋਕ ਨੂੰ ਫੇਰ ਚਲਿਆ ਜਾਂਦਾ ਹੈ।
ਉਰਜੀ ਤਾਣੀ ਕਿਸ਼ ਨਾ ਬਸਾ,
ਇਹਦੇ ਜੀਵਨ ਦੀ ਤਾਣੀ ਸਾਧ ਸਿੰਘ ਜੀ ਉਲਝ ਗਈ ਹੈ, ਇਹ ਗੁਲਝੀਆਂ ਪੈ ਗਈਆਂ ਹਨ, ਇਹਦੀ ਵਾਹ ਨੀ ਹੁਣ ਕੋਈ ਚੱਲਦੀ, ਐਡੀ ਅਲਪਗਤਾ ਇਹਦੇ ਮਗਰ ਪਈ ਹੋਈ ਹੈ। ਜੀਵਨ ਰੂਪੀ ਤਾਣੀ ਕਦੇ ਕੋਈ ਸੁਲਝਾਉਣ ਵਾਲਾ ਚੰਗਾ ਕੰਮ ਹੀ ਨਹੀਂ ਕਰਦਾ, ਹਰ ਵਕਤ ਬਖੇਵ ਵਾਲੀਆਂ ਗੱਲਾਂ, ਝਗੜੇ ਵਾਲੀਆਂ ਗੱਲਾਂ, ਨਿੰਦਿਆ ਉਸ ਵਾਲੀਆਂ ਗੱਲਾਂ, ਇਹ ਆਪਣੀ ਤਾਣੀ ਜਿਹੜੀ ਵਾਸ਼ਨਾ ਵਿੱਚ ਉਲਝਾ ਲਈ ਹੈ, ਵਿਸ਼ਿਆਂ ਵਿੱਚ ਉਲਝਾ ਲਈ ਹੈ ਜੀਵਨ ਰੂਪੀ ਤਾਣੀ ਜੀ।
ਉਰਜੀ ਤਾਣੀ ਕਿਸ ਨਾ ਬਸਾ,
ਹੁਣ ਜਿਹੜਾ ਆਦਮੀ ਆਪ ਹੀ ਫਸ ਜਾ, ਉਹਦੀ ਵਾਹ ਕੀ ਚੱਲਣੀ ਹੈ, ਕਿਉਂ ਜੀਵਨ ਰੂਪੀ ਤਾਣੀ ਇਹਦੀ ਉਲਝ ਗਈ ਹੈ, ਇਹਦੀ ਅਲਪਗਤਾ ਕਰਕੇ ਕੋਈ ਵਾਹ ਨਹੀਂ ਚੱਲਦੀ, ਸੁਲਝਣ ਨਹੀਂ ਜਾਣਦਾ, ਫਸਣ ਕੀ ਵੀ ਸਭ ਕੋਈ ਜਾਣੇ, ਛੁੱਟਣ ਕੀ ਕੋਈ, ਛੁੱਟਣ ਦੀ ਵਿਧੀ ਨਹੀਂ ਇਹ ਜਾਣਦਾ, ਇਸ ਕਰਕੇ ਇਹਦੀ ਵਾਹ ਨਹੀਂ ਕੋਈ ਚੱਲਦੀ, ਐਡੀ ਅਲਪਗਤਾ ਦਾ ਫਸਿਆ ਹੋਇਆ ਹੈ।
ਜਾਗਸ ਜੀਵਨ ਜਾਗਣ ਹਾਰ,
ਇਹ ਭਾਈ ਜਾਗਸ ਜੀਵਨ, ਜਾਗਸ ਜਗਾਉਣ ਵਾਲੇ ਜੋ ਸਤਿਗੁਰੂ ਹੈ, ਜੀਵਨ ਚੇਤਨ ਸਰੂਪ ਜੋ ਸਤਿਗੁਰੂ ਹੈ, ਉਹਨਾਂ ਦੇ ਨਾਲ ਮਿਲ ਕਰਕੇ ਜਿਹੜੇ ਜਾਗੇ ਹਨ ਤਤਵੇ ਤੇ ਮਹਾਂਪੁਰਖ, ਇਹ ਉਹਨਾਂ ਦੀ ਸੰਗਤ ਕਰਕੇ ਜੇ ਜਾਗਦੇ ਪੁਰਖਾਂ ਨਾਲ ਮਿਲ ਕੇ ਆਪਣਾ ਜੀਵਨ ਉਹ ਜਿਹਾ ਬਣਾਵੇ, ਤਾਂ ਇਹ ਵੀ ਗਿਆਨ ਵਾਸਤਾ ਜਾਗਣ ਵਾਲਾ ਹੋ ਸਕਦਾ। ਸਤਿਗੁਰੂ ਜਾਗਤਾ ਹੈ ਦੇਵ, ਸਤਿਗੁਰੂ ਦੇਵ ਜੀ ਜਾਗਦੇ ਹੈ, ਜੇ ਉਹਨਾਂ ਦੇ ਨਾਲ ਮਿਲ ਕੇ ਜਾਗਣ ਵਾਲਾ ਜੀਵਨ ਬਣਾ ਲਵੇ ਤੇ ਫਿਰ ਇਹਨੂੰ ਵੀ ਜੀਵਨ ਮੁਕਤ ਆਨੰਦ ਪ੍ਰਾਪਤ ਹੋ ਸਕਦਾ ਹੈ।
ਸੁਖ ਸਾਗਰ ਅੰਮ੍ਰਿਤ ਭੰਡਾਰ,
ਉਹ ਭਾਈ ਵਾਹਿਗੁਰੂ ਸੁਖਾਂ ਦਾ ਸਮੁੰਦਰ ਹੈ, ਸਤਿਗੁਰੂ ਸਾਹਿਬ ਸੁਖਾਂ ਦਾ ਸਮੁੰਦਰ ਹਨ, ਅੰਮ੍ਰਿਤ ਨਾਮ ਦਾ ਭੰਡਾਰਾ ਹੈ, ਸਤਿਗੁਰਾਂ ਦਾ ਹਿਰਦਾ ਜਿਹੜਾ, ਸਤਿਗੁਰਾਂ ਦੀ ਸੰਗਤ ਅੰਮ੍ਰਿਤ ਦਾ ਭੰਡਾਰਾ ਹੈ, ਤਤ ਬੇਟਿਆਂ ਦਾ ਹਿਰਦਾ ਅੰਮ੍ਰਿਤ ਆਨੰਦ ਦਾ ਭੰਡਾਰਾ ਹੈ।
ਰਹਾਉ ਕਹਿਓ ਨਾ ਬੂਝੈ, ਅੰਧ ਨਾ ਸੂਝੈ,
ਕਿਹਾ ਹੋਇਆ ਬੂਝਦਾ ਨੀ, ਸਮਝਦਾ ਨੀ ਹੈ, ਜੇ ਪਰਮਾਰਥ ਦੇ ਬਚਨ ਕਹੋ ਤਾਂ ਉਲਟੇ ਸਮਝਦਾ ਹੈ, ਅੰਧ ਨਾ ਸੂਝੈ, ਜਿਵੇਂ ਅਗਿਆਨੀ ਜਿਹੜਾ ਅੰਨਾ ਹੈ ਉਹਨੂੰ ਦਿਸਦਾ ਨੀ ਹੈ, ਇਵੇਂ ਅਗਿਆਨੀ ਮਨਮੁੱਧ ਰੂਪੀ ਨੇਤਰਾਂ ਦੀ ਨਿਗਾਹ ਨੀ, ਇਹਨੂੰ ਪਰਮਾਰਥ ਦਾ ਰਸਤਾ ਸੂਝਦਾ ਦਿਸਦਾ ਹੀ ਨੀ, ਲੋਕ ਪਰਲੋਕ ਦਾ ਕੋਈ ਗਿਆਨ ਨੀ, ਅੰਧ ਨਾ ਬੂਝੈ, ਅੰਧਾ ਗਿਆਨੀ ਐਸਾ ਤੁੰਗ ਪਦ ਲੱਖ ਅਰਥ ਨੂੰ ਨਹੀਂ ਬੁੱਝ ਸਕਦਾ, ਤੇ ਇਸੇ ਪ੍ਰਕਾਰ
ਕਹਿਓ ਨਾ ਬੂਝੈ,
ਅਤੇ ਕਹਿਆ ਪਰਮਾਰਥ ਦੁਆਰਾ ਬੁੱਝਦਾ ਨਹੀਂ ਹੈ ਆਪਣੇ ਤੁੰਗ ਪਦ ਦੇ ਲੱਖ ਅਰਥ ਨੂੰ,
ਅੰਧ ਨਾ ਸੂਝੈ,
ਅਗਿਆਨੀ ਐਸਾ ਪਰਮਾਤਮਾ ਦਾ ਸਰੂਪ ਜੋ ਹੈ ਤਤ ਪਦ ਦਾ ਲੱਖ ਅਰਥ ਉਹ ਵੀ ਨਹੀਂ ਦਿਸਦਾ ਹੈ ਇਸ ਨੂੰ।
ਭੋਂਡੀ ਕਾਰ ਕਮਾਈ,
ਜਿੰਨੀ ਕਾਰ ਕਮਾਉਂਦਾ ਭੋਂਡੀ ਭੈੜੀ ਕਾਰ ਕਰਦਾ, ਚੰਗੀ ਕਾਰ ਹੀ ਨਹੀਂ ਕਰਨ ਜਾਣਦਾ, ਸੋ ਭੋਂਡੀ ਭੈੜਿਆਂ ਵਾਲੀ ਕੰਮ ਕਰਦਾ, ਹਰ ਵਕਤ ਕਾਮ ਕ੍ਰੋਧ ਦੇ ਵਿੱਚ ਫਸਿਆ ਰਹਿੰਦਾ ਹੈ।
ਆਪੇ ਪ੍ਰੀਤ ਪ੍ਰੇਮ ਪਰਮੇਸ਼ਰ,
ਆਪ ਹੀ ਮਹਾਰਾਜ ਸਾਹਿਬ ਵਾਹਿਗੁਰੂ ਗੁਰੂ ਸਰੂਪ ਹੈ, ਪ੍ਰੀਤੀ ਲਾਉਣ ਵਾਲਾ ਪਰਮੇਸ਼ਰ ਸਰੂਪ ਦੀ ਆਪੇ ਗੁਰੂ ਸਰੂਪ ਧਾਰਿਆ ਪਰਮੇਸ਼ਰ ਨੇ, ਆਪੇ ਪ੍ਰੀਤ,
ਆਪੇ ਪ੍ਰੀਤ ਪ੍ਰੇਮ ਪਰਮੇਸ਼ਰ,
ਆਪ ਹੀ ਪਰਮੇਸ਼ਰ ਪਰਮ ਪ੍ਰੇਮ ਰੂਪ ਹੋ ਕੇ ਪ੍ਰੀਤੀ ਲਾਉਣ ਵਾਲਾ ਸਤਿਗੁਰੂ ਰੂਪ ਧਾਰਿਆ ਹੈ, ਆਪ ਹੀ ਮਹਾਰਾਜ ਸਾਹਿਬ ਪ੍ਰੀਤੀ ਰੂਪ ਹੈ, ਤੇ ਆਪ ਹੀ ਗੁਰੂ ਸਰੂਪ ਹੈ ਪ੍ਰੇਮ ਲਾਉਣ ਵਾਲੇ, ਆਪ ਹੀ ਸਿੱਖ ਪ੍ਰੀਤੀ ਲਾਉਣ ਵਾਲਾ ਉੱਥੇ ਸਰੂਪ ਆਪ ਹੀ ਹੈ।
ਕਰਮੀ ਮਿਲੇ ਵਡਿਆਈ,
ਭਾਈ ਜਿਹੜੇ ਕਮਾਈ ਕਰਦੇ ਉਹਨਾਂ ਨੂੰ ਇਹ ਵਡਿਆਈ ਮਿਲਦੀ ਹੈ ਕਿ ਆਪੇ ਸਿੱਖ ਹੈ, ਆਪ ਹੀ ਗੁਰੂ ਹੈ, ਆਪ ਹੀ ਪ੍ਰਾਪਤ ਹੋਣ ਯੋਗ ਬ੍ਰਹਮ ਹੈ, ਜਿਨ੍ਹਾਂ ਨੇ ਕਮਾਈ ਕੀਤੀ ਹੈ ਕਰਮੀ ਕਿਰਪਾ ਦ੍ਰਿਸ਼ਟੀ ਕਰਕੇ ਇਹ ਬ੍ਰਹਮ ਗਿਆਨ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਕਰਮੀ ਨਿਸਕਾਮੀ ਕਰਮ ਕਰਨ ਵਾਲੇ ਜੀਆਂ ਦੇ ਤਾਂ ਇਹ ਵਡਿਆਈ ਬ੍ਰਹਮ ਵਿਦਿਆ ਦੀ ਜਿਹਨੂੰ ਪ੍ਰਾਪਤ ਹੋਈ ਹੈ, ਉਹਨਾਂ ਨੂੰ ਕਹਿੰਦੇ ਆਪ ਹੀ ਪ੍ਰੇਮ ਰੂਪ ਹੈ, ਆਪ ਹੀ ਪ੍ਰੇਮ ਲਾਉਣ ਵਾਲਾ ਜਗਤ ਗੁਰੂ ਹੈ, ਆਪ ਹੀ ਅਸਲੀ ਭਾਂਤੀ ਪ੍ਰੇਤਾ ਰੂਪ ਹੋ ਕੇ ਬ੍ਰਹਮ ਪ੍ਰਾਪਤ ਹੋਣ ਯੋਗ ਹੈ। ਇਹ ਪੂਰਵਲੇ ਕਰਮਾਂ ਕਰਕੇ ਵਡਿਆਈ ਮਹਾਰਾਜ ਦੀ ਕਿਰਪਾ ਨਾਲ ਮਿਲਦੀ ਹੈ।
ਦਿਨ ਦਿਨ ਆਵੇ ਤਿਲ ਤਿਲ ਛੀਜੈ,
ਫਿਰ ਭਾਈ ਦਿਨ ਦਿਨ ਕਾਲ ਦੇ ਵਿੱਚ ਕਾਲ ਨੇੜੇ ਆ ਰਿਹਾ ਹੈ, ਤਿਲ ਤਿਲ ਭਰ ਵਿੱਚ ਜਿਹੜਾ ਸਮਾਂ ਗੁਜ਼ਰਦਾ ਹੈ, ਉਮਰ ਸਾਰੀ ਛੀਜਦੀ ਜਾਂਦੀ ਹੈ, ਮੁਕਦੀ ਜਾਂਦੀ ਆਜੂ ਸਾਰਿਆਂ ਦੀ।
ਮਾਇਆ ਮੋਹ ਘਟਾਈ,
ਇਹ ਮਾਇਆ ਦਾ ਮੋਹ ਇਹਨੂੰ ਚਾਹੀਦਾ ਸੀ ਘਟਾ ਦੇਣਾ ਜਿਉਂਦਾ ਜਿਉਂਦਾ, ਜੇ ਜਿਉਂਦਾ ਜਿਉਂਦਾ ਘਟਾ ਦਿੰਦਾ ਤਾਂ ਘਟ ਜਾਣਾ ਸੀ। ਇਹ ਮਾਇਆ ਦਾ ਮੋਹ ਤਾਂ ਸਗੋਂ ਇਹਦੇ ਘੱਟ ਹਿਰਦੇ ਚ ਆ ਰਿਹਾ ਹੈ। ਮਾਇਆ ਦੇ ਮੋਹ ਨੇ ਇਹਦੇ ਘੱਟ ਦੇ ਅੰਦਰੋਂ ਜਿਹੜੀ ਸੁਭ ਵਿਚਾਰ ਸੀ ਉਹ ਘਟਾ ਦਿੱਤੀ ਹੈ। ਆਸਰੀ ਸੰਪਦਾ ਵੱਧਦੀ ਜਾ ਰਹੀ ਹੈ, ਲੋਹ ਵੱਧਦਾ ਜਾ ਰਿਹਾ, ਸੰਤੋਖ ਤੇ ਸ਼ਾਂਤੀ ਘਟਾ ਦਿੱਤੀ ਹੈ, ਇਹ ਘਾਟੇ ਦੇ ਅੰਦਰ ਆਉਂਦੀ ਹੈ ਤੇ ਜਿਹੜੇ ਔਗੁਣ ਹਨ ਉਹ ਇਹਦੇ ਘੱਟ ਅੰਦਰ ਹਿਰਦੇ ਦੇ ਆਈ ਜਾਂਦੇ। ਮਾਇਆ ਦਾ ਮੋਹ ਹਿਰਦੇ ਦੇ ਅੰਦਰ ਐਸਾ ਆ ਰਿਹਾ ਹੈ, ਵਾਹਿਗੁਰੂ ਦੀ ਪ੍ਰੀਤੀ ਘਟਾ ਹੀ ਛੱਡੀ ਹੈ ਹਿਰਦੇ ਚੋਂ।
ਬਿਨ ਗੁਰ ਬੂਡੂ ਠੌਰ ਨਾ ਪਾਵੇ,
ਬਿਨਾਂ ਸਤਿਗੁਰਾਂ ਤੋਂ ਸੰਸਾਰ ਸਮੁੰਦਰ ਚ ਵਿਸ਼ੇ ਰੂਪ ਪਾਣੀ ਚ ਗੋਤੇ ਖਾਂਦਾ ਡੁੱਬ ਗਿਆ ਹੈ। ਬਿਨ ਗੁਰ ਬੂਡੋ
ਠੌਰ ਨਾ ਪਾਵੇ,
ਮੁਕਤ ਰੂਪੀ ਕਿਨਾਰਾ ਥਾਂ ਨਹੀਂ ਪਾਉਂਦਾ ਹੈ, ਸਰੂਪ ਰੂਪੀ ਥਾਂ ਨਹੀਂ ਪਾਉਂਦਾ ਹੈ।
ਜਬ ਲਗ ਦੂਜੀ ਰਾਈ,
ਜਿੰਨਾ ਚਿਰ ਸਾਧ ਸੰਗਤ ਦਵੈਤ ਰਾਈ ਦੇ ਦਾਣੇ ਜਿੰਨੀ ਵੀ ਹੈ, ਰੱਤੀ ਜਿੰਨੀ ਵੀ ਜੇ ਦਵੈਤ ਹੈ ਰਿਦੇ ਚ, ਉਹਨਾਂ ਚ ਡੁੱਬਿਆ ਹੀ ਪਿਆ ਹੈ, ਸਰੂਪ ਰੂਪੀ ਥਾਂ ਨਹੀਂ ਇਹ ਪਾ ਸਕਦਾ ਹੈ।
ਅਹਿਨਸ ਜੀਆਂ ਦੇਖ ਸਮਾਲ,
ਉਹ ਇਹੋ ਜਿਹਾ ਸਮਰੱਥ ਹੈ, ਰਾਜ ਨੇ ਸਾਰੇ ਜੀਆਂ ਦੇ ਕਰਤੱਬਾਂ ਨੂੰ ਵੇਖਦਾ, ਜੋ ਚੰਗਾ ਮੰਦਾ ਕਰਦੇ ਹੈ ਫੇਰ ਵੀ ਅਕਿਰਤ ਘਣਾ ਨੂੰ ਪਾਲਦਾ, ਸਾਰਿਆਂ ਨੂੰ ਸੰਭਾਲਦਾ ਆਪ ਹੈ, ਇਹਨਾਂ ਦੇ ਸਾਰੇ ਇਲਤ ਫਿਲਤ ਕਰਨੇ ਚੰਗੇ ਮਾੜੇ ਕੰਮ ਸਭਨਾਂ ਨੂੰ ਵੇਖਦਾ, ਪਰ ਫੇਰ ਮਹਾਰਾਜ ਸੰਭਾਲਦਾ ਸਾਰਿਆਂ ਨੂੰ। ਸਾਂਭ ਉਸੇ ਦੀ ਕੀ ਹੈ ਜਿੰਨੇ ਹਨ
ਸੁਖ ਦੁੱਖ ਪੁਰਬ ਕਮਾਈ,
ਅਤੇ ਜਿਹੜਾ ਜੀਆਂ ਨੂੰ ਸੁਖ ਹੋਣਾ ਦੁੱਖ ਹੋਣਾ ਇਹਨਾਂ ਦੀ ਪੂਰਬਲੀ ਕਮਾਈ ਅਨੁਸਾਰ ਹੈ, ਫਲ ਪ੍ਰਦਾਤਾ ਵੀ ਆਪ ਹੀ ਹੈ। ਜੋ ਕਰਮ ਕਰਦੇ ਆ ਮੰਦ ਉਹਨਾਂ ਅਨੁਸਾਰ ਦੁੱਖ ਦਿੰਦਾ ਹੈ, ਜਿਹੜੇ ਚੰਗੇ ਕੰਮ ਕਰਦੇ ਉਹਨਾਂ ਅਨੁਸਾਰ ਸੁਖ ਦਿੰਦਾ ਹੈ, ਤੇ ਕਮਾਈ ਪੂਰਬਲੀ ਇਹਨਾਂ ਦੀ ਗੱਲ ਹੈ ਉਸ ਅਨੁਸਾਰ ਦਿੰਦਾ ਹੈ।
ਕਰਮਹੀਣ ਸੱਚ ਭੀਖਿਆ ਮੰਗ,
ਇਹ ਭਾਈ ਆਪਾਂ ਤਾਂ ਨਿਸਕਾਮ ਕਰਮਾਂ ਤੋਂ ਹੀਣੇ ਹਾਂ, ਅਤੇ ਅਸੀਂ ਤਾਂ ਮਾਰਾ ਪੂਰਵਲੇ ਤਪ ਰੂਪੀ ਕਰਮਾਂ ਤੋਂ ਹੀਣੇ ਹੈ, ਕੋਈ ਜਪ ਤਪ ਨਹੀਂ ਅਸੀਂ ਕੀਤਾ ਪਿੱਛੇ, ਇਉਂ ਕਰਮਾਂ ਤੋਂ ਹੀਣੇ ਹਾਂ ਜੀ, ਨਿਸਕਾਮ ਕਰਮਾਂ ਤੋਂ ਹੀਣੇ ਹੈ, ਸੇਵਾ ਭਗਤੀ ਸਿਮਨ ਰੂਪ ਕਰਮਾਂ ਤੋਂ ਹੀਣੇ ਹਾਂ।
ਸੱਚ ਭੀਖਿਆ ਮੰਗ,
ਇਹ ਮਾਰਾ ਅਸੀਂ ਭਾਵੇਂ ਹੀਣੇ ਹਾਂ ਕਰਮਾਂ ਤੋਂ ਹੀਣੇ, ਪਰ ਸੱਚੇ ਨਾਮ ਦੀ ਭਿੱਖਿਆ ਤੁਹਾਡੇ ਪਾਸੋਂ ਮੰਗਦੇ ਹਾਂ।
ਨਾਨਕ ਮਿਲੇ ਵਡਾਈ,
ਇਹ ਮਹਾਰਾਜ ਸੱਚੇ ਨਾਮ ਦੀ ਭਿੱਖਿਆ ਦੀ ਸਾਨੂੰ ਵਡਿਆਈ ਬਖਸ਼ੋ, ਇਹ ਕਿਰਪਾ ਕਰੋ। ਗੁਰੂ ਸਾਹਿਬ ਜੀ ਆਪਾਂ ਨੂੰ ਇਹ ਜਾਚ ਦੱਸਦੇ ਹਨ,
ਪ੍ਰਭਾਤੀ ਮਹੱਲਾ ਪਹਿਲਾ, ਮਸਤ ਕਰੋ ਮੂਰਖ ਜਗ ਕਹੀਆ।
ਦੁਨੀਆਂ ਦਾ ਸੁਭਾਵ ਹੈ ਸਾਧ ਸੰਗਤ ਜੀ, ਇੱਕ ਵਾਰੀ ਸ਼ਿਵ ਜੀ ਤੇ ਪਾਰਵਤੀ ਦੋਵੇਂ ਧੌਲੇ ਬਲ ਤੇ ਚੜੇ ਜਾਂਦੇ ਸਨ, ਚੜੇ ਜਾਂਦਿਆਂ ਨੂੰ ਵੇਖ ਕੇ ਕਹਿੰਦੇ ਜੱਟ, ਕਹਿੰਦੇ ਆਹ ਲੈ ਦੇਖ ਲਓ ਵੀ ਕਿੱਡਾ ਮੁੱਲ ਹੈ, ਨਾਲੇ ਸੋਹਣੀ ਜੀ ਨਾਲ ਚੜਾਈ ਹੈ ਤੇ ਨਾਲ ਆਪ ਚੜਿਆ ਜਾਂਦਾ। ਸ਼ਿਵ ਜੀ ਕਹਿੰਦਾ ਤੂੰ ਉਤਰ ਕੇ ਤੁਰ ਪੋ। ਸ਼ਿਵ ਜੀ ਬੈਠਾ ਰਿਹਾ ਉਤਰ ਕੇ ਤੁਰ ਪੀ, ਕਹਿੰਦੇ ਲੈ ਵੀ ਇਹਨੂੰ ਵੇਖ ਆਪ ਉੱਤੇ ਚੜਿਆ ਹੋਇਆ, ਐਡਾ ਨੌਜਵਾਨ ਹੈ ਡੰਡੇ ਵਰਗਾ ਤੇ ਇਹਨੂੰ ਥੱਲੇ ਤੋਰਿਆ। ਪਾਰਵਤੀ ਨੂੰ ਕਹਿੰਦਾ ਤੂੰ ਉੱਤੇ ਬਹਿ ਜਾ ਮੈਂ ਤੁਰ ਚੱਲਦਾ। ਜਦੋਂ ਤੁਰ ਪਿਆ ਕਹਿੰਦੇ ਲੈ ਵੀ ਇਹਨੂੰ ਉੱਤੇ ਚੜਾਈ ਜਾਂਦਾ ਤੇ ਆਪ ਤੁਰਿਆ ਜਾਂਦਾ। ਫਿਰ ਕਹਿੰਦੇ ਚਲੋ ਆਪਾਂ ਦੋਵੇਂ ਹੀ ਤੁਰ ਪਈਏ। ਦੋਵੇਂ ਤੁਰ ਪਏ, ਕਹਿੰਦੇ ਲੈ ਹੁਣ ਇਹਨੇ ਬਲਦ ਕਾਹਦੇ ਵਾਸਤੇ ਰੱਖਿਆ ਜੇ ਦੋਹਾਂ ਨੇ ਤੁਰਨਾ। ਅਖੀਰ ਕੈਲਾਸ਼ ਪਰਬਤ ਤੇ ਜਾ ਕੇ ਬਹਿ ਗਿਆ ਸਮਾਧੀ ਲਾ ਕੇ। ਇਉਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਬਚਨ ਹੈ, ਇਸ ਕਲੋ ਕੰਤ ਪੰਜ ਭੀਤੀਓ ਕਿਉਂ ਕਰ ਰੱਖਾਂ ਪੱਤ, ਜੇਕਰ ਨਿਵਾਂ ਤਾਂ ਆਖੀਏ ਡਰਦਾ ਕਰੇ ਭਗਤ, ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ, ਜੇ ਚੁੱਪ ਕਰਾਂ ਤਾਂ ਆਖੀਏ ਇਸ ਘਟਨਾ ਹੀ ਮਤ, ਅਤੇ ਕਾਈ ਗਲੀ ਨਾ ਦੇਵਨੀ ਕਿੱਥੇ ਗੁਜ਼ਾਰਾਂ ਝੱਤ, ਇੱਥੇ ਉੱਥੇ ਨਾਨਕਾ ਕਰਤਾ ਰੱਖੇ ਪੱਤ। ਇਹ ਦੁਨੀਆਂ ਦਾ ਸੁਭਾਅ ਹੈ। ਗੁਰੂ ਮਹਾਰਾਜ ਸਾਹਿਬ ਉਸ ਸੁਭਾਅ ਨੂੰ ਇਸ ਪ੍ਰਕਾਰ ਕਹਿੰਦੇ ਹਨ,
ਪ੍ਰਭਾਤੀ ਮਹੱਲਾ ਪਹਿਲਾ, ਮਸਤ ਕਰੋ ਮੂਰਖ ਜਗ ਕਹੀਆ।
ਜੇ ਤਾਂ ਚੁੱਪ ਕਰ ਰਹੀਏ ਸਾਰਿਆਂ ਤੋਂ ਦੜਵੱਟ ਛੱਡੀਏ ਵੀ ਚੱਲ ਕੀ ਬੋਲ ਕੇ ਲੈਣਾ, ਤਾਂ ਸਾਰੇ ਜਗ ਲੋਕ ਕਹਿੰਦੇ ਮੂਰਖ ਹੈ, इनू गल नहीं करनी आउंदी ताई ये चुप रहिंदा इस तरह कहन लग जांदे हन
अदक बको तेरी लिव रहिया
अते जे बाला बकवास करिए तो कहंदे लै भी तेरी चंगी लिव लगी होनी है सारी दिहाड़ी बोली है ना तेरी बहुत लिव लगी है क्यों तर्क मारन लग जांदे है इस तरह की हालत है हे सच्चे पातशाह
अदक बको
मास्टर
मास्ट करो मूर्ख जग कहिया
रहो पाठ भी है किसे वीर च नहीं आ थोड़े भाई की है करो ही है ना चंगा करो ही
मास्ट
किसे वीरां विच रहो हुंदा है कईयां कईयां चाहे
मास्ट करो मूर्ख जग कहिया
जे सच्चे पातशाह चुप कर छड़िए मूर्ख लोग कही जांदे भी ये बोलना नहीं आउंदा जाच नहीं बोलन दी तां नहीं ये बोलदा है
अदक बकू तेरी लिव
रही जे सच्चे पातशाह वाला बोलन लग जाइए ते बोल के की फायदा पुड़पड़िया कसाउणियां तेरी लिव रह जूगी तेरे वल बिरती लगनी नहीं बड़बोले ना पै जाएगा साडा
भूल चूक तेरा दरबार
सच्चे पातशाह भावे दुनिया सानू भुलिया होया कहिंदी है चाहे चूक गलती वाले कहिंदे हां फिर भी असीं तेरी दरबार की शरण हां तेनू तेरे उपकार नूं भुल चुके हां तेरे सच्चे पातशाह सिमरन तो चुक थोड़ी वाली भुल असीं करदे रहिंदे हां चूक करदे रहिंदे बेअदबी करदे रहिंदे हां भुल के
तेरा दरबार
फिर भी तेरे दरबार साध संगत की शरण हां तेरे दरबार स्वरूप की शरण हां
नाम बिना कैसे आचार
हे मारा नाम तो बिना जेड़े होर कम करदे है वो किस प्रकार फलदायक परलोक च होणगे ਉਹ ਸ੍ਰੇਸ਼ਟਾਚਾਰ ਨਹੀਂ ਬਣਨੇ ਨਾਮ ਤੋਂ ਬਿਨਾਂ ਸਾਰੇ ਨਿਖਿਧ ਕਰਮ ਅਤੇ ਸੰਚਿਤ ਕਰਮ ਜਿੰਨੇ ਕਿਰੇ ਮਾਣ ਇਹ ਸਾਰੇ ਜਿਤਨੇ ਹਨ ਸਕਾਮ ਕਰਮ ਅੰਤ ਨੂੰ ਇਹਨਾਂ ਦਾ ਮੁੱਲ ਧੇਲੇ ਦਾ ਵੀ ਅੰਤ ਨੂੰ ਨਹੀਂ ਪ੍ਰਾਪਤ ਹੋਣਾ ਸਕਾਮ ਕਰਮਾਂ ਦਾ ਇੱਥੇ ਫਲ ਦੇ ਕੇ ਮੁੱਕ ਜਾਣਗੇ ਇਸ ਕਰਕੇ
ਨਾਮ ਬਿਨਾਂ ਕੈਸੇ
ਨਾਮ ਤੋਂ ਬਿਨਾਂ ਸ੍ਰੇਸ਼ਟਾਚਾਰ ਕਿਵੇਂ ਹੋ ਸਕਦਾ ਪੁਰਖ ਦਾ ਅੰਮ੍ਰਿਤ ਨਾਮ ਜਪੇ ਤਾਂ ਹੀ ਪਰਉਪਕਾਰ ਕਰ ਸਕਦਾ ਹੈ ਪ੍ਰਭ ਕੋ ਸਿਮਰਨ ਸੇ ਪਰਉਪਕਾਰੀ ਬਣ ਸਕਦੇ ਹੈ ਜਿਹੜੇ ਸਿਮਰਨ ਨਹੀਂ ਕਰਦੇ ਉਹਨਾਂ ਤੋਂ ਪਰਉਪਕਾਰ ਕੀ ਹੋਣਾ ਹੈ
ਐਸੇ ਝੂਠ ਮੁੱਠੇ ਸੰਸਾਰ
ਇਹ ਜਿਹੜਾ ਝੂਠਾ ਸੰਸਾਰ ਹੈ ਇਹ ਝੂਠੇ ਸੰਸਾਰ ਦੀ ਸੰਗਤ ਕਰਕੇ ਇਹ ਜਿੰਨੇ ਜੀਵ ਜੰਤ ਹੈ ਸਾਰੇ ਮੁੱਠੇ ਲੁੱਟੇ ਗਏ ਹਨ ਵਿਕਾਰਾਂ ਵਿੱਚ
ਨਿੰਦਕ ਨਿੰਦਾ ਮੁਝੇ ਪਿਆਰ
ਜੇ ਸਾਨੂੰ ਨਿੰਦੀ ਜਾਣਗੇ ਵੀ ਇਹ ਮਹਾਰਾਜ ਸਾਨੂੰ ਕੁਰਾਇਆ ਕਹਿੰਦੇ ਸਨਗੇ ਇਸੇ ਪ੍ਰਕਾਰ ਕੁਰਾਇ ਚ ਆਪ ਪਏ ਹੋਏ ਸਨ ਲੋਕ ਖੋਟੇ ਰਾਜ ਪਰਮਾਰਥ ਦੇ ਰਸਤੇ ਨੂੰ ਛੱਡ ਕਰਕੇ ਸੋ ਇਸ ਪ੍ਰਕਾਰ ਜੇ ਨਿੰਦਕ ਸਾਨੂੰ ਨਿੰਦਣਗੇ ਤਾਂ ਸਾਨੂੰ ਤਾਂ ਭਾਈ ਪਿਆਰੇ ਹੀ ਹੈ ਅਸੀਂ ਉਹਨਾਂ ਨੂੰ ਨਿੰਦਕ ਨਹੀਂ ਸਮਝਦੇ ਉਹ ਹਮਰੇ ਕਪੜੇ ਨਿੰਦਕ ਧੋਏ ਕਬੀਰ ਸਾਹਿਬ ਜੀ ਨੇ ਕਿਹਾ ਹੈ ਸਾਡੇ ਲੀੜੇ ਧੋਊਗਾ ਜਿਹੜਾ ਨਿੰਦਕ ਹੈ ਜਿਹੜੇ ਭੰਗੀ ਹੈ ਉਹ ਮੈਲ ਨੂੰ ਹੱਥਾਂ ਨਾਲ ਝਾੜੂ ਨਾਲ ਸਾਫ਼ ਕਰਦੇ ਹੈ ਨਿੰਦਕ ਜ਼ਬਾਨ ਨਾਲ ਬਿਸ਼ਟਾ ਚ ਖਾਂਦੇ ਹੈ ਮਹਾਰਾਜ ਨੇ ਕਿਹਾ ਪਰ ਨਿੰਦਾ ਪਰਮਲ ਮੁਖ ਸਿੱਧੀ ਪਰਾਈ ਨਿੰਦਾ ਪਰਾਈ ਮੈਲ ਹੀ ਨਿਰੀ ਮੂੰਹ ਚ ਪਾ ਰਹੇ ਹਨ ਐਸੇ ਪੁਰਖ ਜਿਹੜੇ ਹਨਗੇ ਸਾਨੂੰ ਕਹਿੰਦੇ ਉਹ ਪਿਆਰੇ ਹੀ ਹਨ ਸਾਡੇ ਸਫਾਈ ਕਰਦੇ ਹਨ ਕਬੀਰ ਸਾਹਿਬ ਜੀ ਨੇ ਕਿਹਾ ਨਿੰਦਾ ਪਾਪ ਨਿੰਦਾ ਮੈਂ ਤਾਰੀ ਸੋ ਨਿੰਦਾ ਹੋਏ ਤਾਂ ਵਿਕੁੰਠ ਜਾਈਏ ਨਾਮ ਪਦਾਰਥ ਮਨੇ ਵਸਾਈਏ ਅਣ ਹੋਏ ਦੂਸ਼ਣ ਜਿਹੜਾ ਰੋਪਦਾ ਉਹਦਾ ਨਾਮ ਨਿੰਦਕ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ
ਨਿੰਦਕ ਨਿੰਦਾ ਮੁਝੇ ਪਿਆਰ
ਫਿਰ ਕਬੀਰ ਨੇ ਜਦੋਂ ਨਿੰਦਿਆ ਦੀ ਬਾਹਲੀ ਸਿਫਤ ਕੀਤੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਆਕਾਸ਼ਬਾਣੀ ਹੋਈ ਹੈ ਕਬੀਰ ਲੋਕ ਨਿੰਦਿਆ ਕਰਨ ਤੋਂ ਅੱਗੇ ਹੀ ਨਹੀਂ ਹਟਦੇ ਤੇ ਤੂੰ ਨਿੰਦਿਆ ਦੀ ਸਿਫਤ ਕਰੀ ਜਾਵੀ ਨਿੰਦਾ ਹੀ ਮੇਰੀ ਮਾਂ ਹੈ ਨਿੰਦਾ ਹੀ ਮੇਰਾ ਬਾਪੂ ਹੈ ਤਾਂ ਕਬੀਰ ਸਾਹਿਬ ਕਹਿਣ ਲੱਗੇ ਚੰਗਾ ਮਾਰਾ ਮੈਂ ਤੁਹਾਡਾ ਬਚਨ ਮੰਨ ਲੈਂਦਾ ਇੱਕ ਤੁਕ ਲਿਖ ਦਿੰਦਾ ਉਹ ਲਿਖਤੀ ਨਿੰਦਕ ਡੂਬਾ ਹਮ ਉਤਰੇ ਪਾਰ ਇਹ ਮਗਰੋਂ ਅਖੀਰ ਚ ਲਿਖ ਦਿੱਤੀ ਇਸੇ ਪ੍ਰਕਾਰ ਕਹਿੰਦੇ ਹਨ
ਨਿੰਦਕ ਨਿੰਦਾ ਮੁਝੇ ਪਿਆਰ
ਜੋ ਨਿੰਦਕ ਨਿੰਦਿਆ ਕਰਦਾ ਸਾਨੂੰ ਬਹੁਤਾ ਹੀ ਪਿਆਰਾ ਲੱਗਦਾ ਹੈ
ਰਹਾਉ ਜਿਸ
ਕਬੀਰ ਸਾਹਿਬ ਜੀ ਕਈ ਵਾਰੀ ਆਪਣੀ ਨਿੰਦਿਆ ਕਰਾਉਂਦੇ ਸਨ ਕਿ ਭਜਨ ਚ ਵਿਘਨ ਪਾਉਂਦੇ ਲੋਕ ਬਾਹਲਾ ਇਕੱਠ ਲਾਏ ਰਹਿੰਦਾ ਫਿਰ ਇਸੇ ਪ੍ਰਕਾਰ ਹਾਂਜੀ
ਰਹਾਉ ਜਿਸ ਨਿੰਦ ਹੈ ਸੋਈ ਵਿਧ ਜਾਣ
ਜਿਹੜੇ ਮਹਾਤਮਾ ਜੀ ਦੀ ਉਹ ਨਿੰਦਿਆ ਕਰਦੇ ਹੈ ਉਹਨੂੰ ਵਿਧੀ ਰੂਪ ਜਾਣਦੇ ਪੱਖ ਰੂਪ ਕਰਕੇ ਸਮਝਦੇ ਵੀ ਇਹ ਸਾਡੇ ਭਲਾ ਹੀ ਕਰਦਾ ਹੈ ਜੇ ਤਾਂ ਸਰੀਰ ਦੀ ਨਿੰਦਿਆ ਕਰਦੇ ਸਰੀਰ ਨੂੰ ਸੰਤ ਵੀ ਮਿੱਥਿਆ ਹੀ ਕਹਿੰਦੇ ਹਨ ਜੇ ਕਰਕੇ ਔਗਣਾ ਹੀ ਨਿੰਦਿਆ ਕਰਦੇ ਹੈ ਤਾਂ ਔਗੁਣਾਂ ਦੀ ਨਿੰਦਿਆ ਸਾਰੇ ਮਹਾਤਮਾ ਹੀ ਕਰਦੇ ਵੀ ਔਗੁਣ ਚੰਗੇ ਨਹੀਂ ਹੁੰਦੇ, ਤੇ ਜੇ ਗੁਣਾਂ ਦੀ ਨਿੰਦਿਆ ਕਰਦੇ ਆ ਗੁਣਾਂ ਨੂੰ ਕੋਈ ਨਿੰਦੀ ਕੀ ਸਕਦਾ ਹੈ, ਜੇ ਆਤਮਾ ਨਿੰਦਿਆ ਕਰਦੇ ਆਤਮਾ ਕਹਿੰਦੇ ਨਿੰਦਣੇ ਯੋਗ ਹੀ ਨਹੀਂ, ਉਹ ਨਿੰਦ ਸਜਾਉਣ ਕੇ ਸਮਸਤਰ ਮਿੱਤਰ ਨਾ ਕੋਏ, ਉਹ ਇਹੋ ਜਿਹਾ ਸਰੂਪ ਹੈ। ਇਸ ਕਰਕੇ ਜਿਸਮ ਨਿੰਦੇ ਉਹਦੀ ਵਿਧੀ ਨੂੰ ਸਮਝਦੇ ਹੈ, ਜੇ ਔਗੁਣਾ ਨਿੰਦਿਆ ਅਸੀਂ ਵੀ ਔਗੁਣਾ ਨੂੰ ਚੰਗਾ ਨਹੀਂ ਸਮਝਦੇ, ਜੇ ਦੇਹ ਨੂੰ ਨਿੰਦੇ ਦੇਹ ਨੂੰ ਅਸੀਂ ਵੀ ਨਾਸ਼ਵੰਤ ਸਮਝਦੇ ਹਾਂ, ਤੇ ਗੁਣਾਂ ਦੀ ਕਿਸੇ ਨੇ ਨਿੰਦਿਆ ਕਰ ਹੀ ਕੀ ਸਕਣੀ ਹੈ, ਤੇ ਆਤਮਾ ਦੀ ਕਿਸੇ ਨਿੰਦਿਆ ਕੀ ਕਰ ਸਕਣੀ ਹੈ। ਇਉਂ ਵਿਧੀ ਪੱਖ ਸਮਝਦੇ ਹਨ, ਉਸ ਤਰੀਕੇ ਨੂੰ ਸਮਝਦੇ ਕਿ ਕਿਸ ਚੀਜ਼ ਦੀ ਨਿੰਦਿਆ ਕਰਦੇ ਹਨ।
ਗੁਰ ਕੈ ਸਭ ਦੀ ਦਰ ਨੀਸਾਨ,
ਗੁਰੂ ਸਾਹਿਬ ਦੇ ਸ਼ਬਦ ਦੀ ਜਿਹੜੀ ਕਮਾਈ ਕਰਦੇ ਹੈ ਉਹ ਵਾਹਿਗੁਰੂ ਦੇ ਦਰ ਗਿਆਨ ਨੂੰ ਨਿਸ਼ਾਨਾ ਪ੍ਰਗਟ ਕਰ ਲੈਂਦੇ ਹੈ, ਦਰ ਅੰਦਰ ਹੀ ਉਹਨਾਂ ਦੇ ਪਰਮੇਸ਼ਰ ਨਿਸ਼ਾਨਾ ਪ੍ਰਗਟ ਹੋ ਜਾਂਦਾ ਹੈ। ਵਾਹਿਗੁਰੂ ਦੇ ਦਰ ਦੀ ਨਿਸ਼ਾਨੀ ਤੋਂਬੂ ਪਰਵਾਨਾ ਉਹਨਾਂ ਦੇ ਪਾਸ ਇਹ ਲਿਖਤ ਪ੍ਰਾਪਤ ਹੋ ਜਾਂਦੀ ਹੈ। ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਜਿਹੜੀ ਕਰਨੀ ਹੈ ਉਹ ਦਰ ਅੰਦਰੋਂ ਹੀ ਨਿਸ਼ਾਨਾ ਪ੍ਰਗਟ ਕਰ ਲੈਂਦੇ ਆ ਲੱਖ ਰੂਪ ਪਰਮੇਸ਼ਰ ਦੇ ਤਾਂ।
ਕਾਰਨ ਨਾਮ ਅੰਤਰਗਤ ਜਾਣ,
ਫਿਰ ਭਾਈ ਨਾਮ ਹੀ ਕਾਰਨ ਹੈ ਵਾਹਿਗੁਰੂ ਦੀ ਪ੍ਰਾਪਤੀ ਦਾ, ਸੁਖਾਂ ਦਾ ਕਾਰਨ ਨਾਮ ਹੀ ਹੈ, ਅੰਦਰੇ ਪਰਮੇਸ਼ਰ ਪ੍ਰਾਪਤ ਹੈ ਉਹਨੂੰ ਨਾਮ ਦੇ ਸੁਖ ਦੇ ਕਰਕੇ ਉਸ ਰੂਪ ਨੂੰ ਜਾਣਿਆ ਜਾ ਸਕਦਾ। ਕਾਰਨ ਨਾਮ ਕਾਰਨ ਰੂਪ ਜੋ ਬ੍ਰਹਮ ਹੈ ਉਸ ਨੂੰ ਨਾਮ ਦੇ ਕਰਕੇ ਅੰਤਰਗਤ ਅੰਦਰੇ ਪ੍ਰਾਪਤ ਰੂਪ ਹੈ ਇਉਂ ਜਾਣ ਲਈਦਾ ਹੈ। ਕਾਰਨ ਨਾਮ ਅੰਤਰਗਤ ਜਾਣਾ ਹੈ, ਜੋ ਨਾਮ ਦੀ ਕਮਾਈ ਕਰਦੇ ਹਨਗੇ ਉਹਨਾਂ ਦਾ ਅੰਤਰਾ ਜਿਹੜਾ ਭੇਦ ਬਿਰਤੀ ਹੈ ਇਹ ਗਤ ਨਾਸ ਹੋ ਜਾਂਦੀ ਹੈ, ਤੇ ਕਾਰਨ ਕਰਨ ਪਰਮੇਸ਼ਰ ਸਰੂਪ ਨੂੰ ਜਾਣ ਲੈਂਦੇ ਹਨ।
ਜਿਸ ਨੂੰ ਨਜ਼ਰ ਕਰੇ ਸੋਈ ਵਿਦ ਜਾਣ,
ਜਿਹਦੇ ਤੇ ਮਹਾਰਾਜ ਸਾਹਿਬ ਕਿਰਪਾ ਦ੍ਰਿਸ਼ਟੀ ਕਰਦੇ ਉਹੀ ਇਸ ਭਾਈ ਵਿਧੀ ਨੂੰ ਇਸ ਤਰੀਕੇ ਨੂੰ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਪੁਰਖ ਜਾਣਦੇ ਆ, ਹੋਰ ਕਿਸੇ ਨੇ ਕੀ ਜਾਣਨਾ ਹੈ।
ਮੈਂ ਮੈਲੂ ਉਜਲ ਸੱਚ ਸੂ,
ਇਹ ਜੀਵ ਮਮਤਾ ਕਰਕੇ ਮੈਲਾ ਹੋਇਆ ਹੈ, ਜਿਹੜੀ ਮੈਂ ਨਾ ਇਹਦੇ ਅੰਦਰ ਇਹਨੇ ਮੈਲਾ ਕੀਤਾ ਹੋਇਆ ਹੈ।
ਉਜਲ ਸੱਚ ਸੂ,
ਤੇ ਸੱਚੇ ਦੀ ਜੇ ਸੋਭਾ ਕਰੇ ਤਾਂ ਇਹ ਉਜਲ ਹੋ ਸਕਦਾ ਹੈ, ਇਹ ਸ਼ੁੱਧ ਹੋ ਸਕਦਾ ਹੈ।
ਉਤਮ ਆਖ ਨਾ ਉੱਚਾ ਹੋ,
ਤੇ ਜੇ ਭਾਈ ਮੈਂ ਹੀ ਚੰਗੀ ਫਿਰੇ ਅੰਦਰ ਤੇ ਮਹਾਰਾਜ ਦੀ ਸੋਭਾ ਹੀ ਨਾ ਕਰੇ, ਆਪਣੇ ਆਪ ਨੂੰ ਉੱਤਮ ਮੰਨੀ ਬੈਠੇ, ਅਹੰ ਬ੍ਰਹਮ ਅਸਮੀ ਹੈ ਅਹੰ ਬ੍ਰਹਮ ਅਕਰੇ ਹੈ ਇਹ ਉੱਤਮ ਕਹੀ ਜਾਵੇ ਆਪ ਨੂੰ, ਇਉਂ ਤਾਂ ਨਹੀਂ ਉੱਚਾ ਬਣ ਸਕਦਾ, ਕਰਨੀ ਨਾਲ ਉੱਚਾ ਬਣ ਸਕਦਾ ਹੈ। ਉੱਤਮ ਆਖਣੇ ਕਰਕੇ ਉੱਤਮ ਉੱਚਾ ਪਦਵੀ ਦਾ ਮਾਲਕ ਨਹੀਂ ਹੋ ਸਕਦਾ ਹੈ ਅਹੰਕਾਰ ਕਰਕੇ। ਜਿਵੇਂ ਬਾਂਸ ਵਡਾਈ ਬੂਢਿਆ, ਬਾਂਸ ਵਡਿਆਈ ਚ ਡੁੱਬ ਜਾਂਦਾ ਹੈ, ਇਉਂ ਭਾਈ ਉੱਚਾ ਹੰਕਾਰ ਨਾਲ ਹੀ ਡੁੱਬ ਜਾਂਦਾ ਹੈ, ਉੱਚਾ ਨਹੀਂ ਉਹ ਬਣ ਸਕਦਾ ਪਰਮਾਰਥ ਵਾਲਾ।
ਮਨਮੁਖ ਖੂਲ ਮਹਾਂਬਿਖ ਖਾ,
ਮਨਮੁਖ ਦਾ ਇਹੋ ਜਿਹਾ ਸੁਭਾਅ ਹੈ ਕਹਿੰਦੇ ਖੂਲ ਮਹਾਂਬਿਖ ਖਾਏ, ਜਿਵੇਂ ਹਰਿਆ ਪਸ਼ੂ ਖੁੱਲ ਕੇ ਬਗਾਨੀਆਂ ਖੇਤੀਆਂ ਚਰ ਜਾਂਦੇ ਹੈ, ਇਸੇ ਪ੍ਰਕਾਰ ਮਨਮੁਖ ਖੁੱਲ ਕੇ ਤੇ ਮਹਾਂਬਿਸ਼ਿਆਂ ਦੀ ਬਿਉਹ ਹੀ ਖਾਂਦਾ, ਸ਼ਰਾਬ ਪੀ ਲਈ, ਇਸੇ ਤਰ੍ਹਾਂ ਹੋਰ ਬਦਫੇਲੀਆਂ ਕਰ ਲਈਆਂ, ਖੁੱਲ ਖੁੱਲ ਕੇ ਚੰਗੀ ਤਰ੍ਹਾਂ ਚਾਰ ਕਰਦਾ ਵੀ ਕੋਈ ਬਕਾਇਆ ਨਾ ਰਹਿ ਜੇ ਪਾਪ ਕਰਨ ਵੱਲੋਂ, ਇਸ ਪ੍ਰਕਾਰ ਦੀ ਹਾਲਤ ਹੈ ਮਨਮੁਖਾਂ ਦੀ। ਮਨੋ ਖੂਲ ਮਹਾਂ ਬੇਖਾਏ, ਕਈ ਬੰਨੋ ਦੀ ਵੀਰਾਂ ਦੀ ਕਿਤੇ ਭੂਲ ਹੁੰਦਾ ਹੈ, ਪਰਮੇਸ਼ਰ ਨੂੰ ਭੁੱਲ ਕਰਕੇ ਮਹਾਂਵਿਸ਼ਿਆਂ ਦੀ ਵੀ ਉਹਨੂੰ ਖਾਂਦਾ ਹੈ ਮਨਮੁਖ। ਖੂਲ ਪਰ ਖੁੱਲ ਕਰਕੇ ਚੰਗੀ ਤਰ੍ਹਾਂ ਆਜ਼ਾਦ ਹੋ ਕੇ ਵੀ ਮੈਨੂੰ ਕਿਹੜਾ ਰੋਕਣ ਵਾਲਾ, ਆ ਜਗ ਮਿੱਠਾ ਅਗਲਾ ਕਿੰਨ ਡਿੱਠਾ, ਇਸ ਪ੍ਰਕਾਰ ਖੁੱਲਾ ਹੋ ਕੇ ਬੰਧਨਾਂ ਤੋਂ ਆਪਣੇ ਆਪ ਨੂੰ ਖੁਲਾਸਾ ਕਹਾਉਂਦਾ, ਆਜ਼ਾਦ ਕਹਾਉਂਦਾ, ਬਾਹਲੀ ਵਿਸ਼ਿਆਂ ਦੀ ਵੀ ਉਹਨੂੰ ਖਾ ਕੇ ਜ਼ਹਿਰੀਲਾ ਜੀਵਨ ਕਰਕੇ ਨਾਸ਼ ਹੋ ਜਾਂਦਾ।
ਗੁਰਮੁਖ ਹੋਏ ਸੋ ਰਾਚੈ ਨਾ,
ਜਿਹੜੇ ਗੁਰਮੁਖ ਹੁੰਦੇ ਉਹ ਨਹੀਂ ਭਾਈ ਇਸ ਤਰ੍ਹਾਂ ਖੁੱਲੇ ਕੰਮਾਂ ਨੂੰ ਕਰਦੇ, ਉਹ ਜਿੰਨਾ ਭਾਉ ਤੇ ਨਾਹ ਭਾਉ, ਜਿਨ੍ਹਾਂ ਨੂੰ ਵਾਹਿਗੁਰੂ ਦਾ ਭੈ ਉਹਨਾਂ ਨੂੰ ਕਾਲ ਦਾ ਭੈ ਨਹੀਂ ਹੈ। ਇਸ ਪ੍ਰਕਾਰ ਸਾਧ ਸੰਗਤ ਜੀ,
ਗੁਰਮੁਖ ਹੋਏ ਸੋ ਰਾਚੈ ਨਾ,
ਜਿਹੜਾ ਗੁਰਮੁਖ ਹੁੰਦਾ ਉਹ ਤਾਂ ਮਹਾਰਾਜ ਦੇ ਨਾਮ ਚ ਰਚ ਜਾਂਦਾ ਹੈ, ਮਹਾਰਾਜ ਦੇ ਰਿਆਵ ਵਿੱਚ ਚੱਲਦਾ ਹੈ, ਭਜਨ ਕਰਦਾ ਹੈ।
ਅੰਧਾ ਬੋਲਾ ਮੁਗਧ ਗਵਾਰ,
ਇਹ ਜੀਵ ਅੰਨਾ ਹੋ ਰਿਹਾ ਹੈ, ਬੋਲਾ ਹੋ ਰਿਹਾ, ਮੂਰਖ ਹੋ ਰਿਹਾ, ਗਵਾਰ ਸਮਝ ਹੋ ਰਿਹਾ, ਅੰਧਾ ਹੋ ਰਿਹਾ, ਵਿਰਾਗ ਵੇਖ ਰੂਪੀ ਨੇਤਰਾਂ ਤੋਂ ਹੀਣਾ, ਤੇ ਬੋਲਾ ਹੋ ਰਿਹਾ ਸਰਦਾ ਵਿਸ਼ਵਾਸ ਰੂਪੀ ਕੰਨਾਂ ਤੋਂ ਬਗੈਰ।
ਮੁਗਧ ਗਵਾਰ,
ਮੁਗਧ ਹੋ ਰਿਹਾ ਪਰੋਹ ਗਿਆਨ ਵੱਲੋਂ, ਗਵਾਰ ਹੋ ਰਿਹਾ ਪਰੋਹ ਗਿਆਨ ਵੱਲੋਂ।
ਹੀਣੋ ਨੀਚ ਬੁਰਾ ਬੁਰਿਆ,
ਅਤੇ ਹੀਣਾ ਹੋ ਰਿਹਾ ਹੈ ਨਿਸਕਾਮ ਕਰਮਾਂ ਤੋਂ ਰਹਿਤ।
ਬੁਰਾ ਬੁਰਿਆ
ਹੀਨੋ
ਨੀਚ
ਨੀਚ ਕਾਮ ਆਦਿਕਾਂ ਦੀ ਕੁਸੰਗਤ ਕਰਕੇ ਨੀਚ ਹੋ ਰਿਹਾ ਹੈ।
ਬੁਰਾ ਬੁਰਿਆ
ਬੁਰਿਆਈਆਂ ਕਰਕੇ ਬੁਰਿਆਈ ਦਾ ਆਲਾ ਬਣ ਰਿਹਾ, ਘਰ ਬਣ ਰਿਹਾ ਹੈ। ਬੁਰੋ ਬੁਰਿਆਰ, ਬੁਰੇ ਤੋਂ ਬੁਰਿਆਰ, ਮਾੜੇ ਬੁਰਿਆਈ ਵਾਲੇ ਕੰਮ ਕਰਨੇ ਕਰਕੇ ਬੁਰਾ ਹੋ ਰਿਹਾ ਹੈ। ਚੋਰੀ ਜਾਰੀ ਠੱਗੀ ਕਰਨੇ ਕਰਕੇ
ਧਨ ਕਹੋ ਧਨ ਨਾਮ ਪਿਆਰ।
ਇਹ ਸੱਚੇ ਪਾਤਸ਼ਾਹ ਇਸ ਪ੍ਰਕਾਰ ਜੀਆਂ ਦੀ ਹਾਲਤ ਹੈ। ਅਸੀਂ ਤਾਂ ਭਾਵੇਂ ਸਾਨੂੰ ਇਹ ਨਿਰਧਨੀ ਸਮਝਣ, ਗਰੀਬ ਹੀ ਸਮਝਣ, ਸਾਨੂੰ ਤਾਂ ਤੇਰੇ ਧਨ ਨਾਮ ਰੂਪੀ ਧਨ ਦਾ ਪਿਆਰ ਹੈ।
ਇਹੋ ਧਨ ਸਾਰ ਹੋਰ ਵਿਖਿਆ ਸਾਰ,
ਇਹ ਧਨ ਇਸ ਲਈ ਸ੍ਰੇਸ਼ਟ ਹੈ ਪ੍ਰਲੋਕ ਚ, ਜਿਹੜਾ ਵਿਖਿਆ ਮਾਇਆ ਦਾ ਧਨ ਹੈ ਸਵਾਹ ਹੋ ਜਾਣਾ ਹੈ ਇੱਥੇ ਹੀ। ਇਹਦੇ ਲੱਗਣ ਵਾਲੇ ਵੀ ਵਿਸ਼ਿਆਂ ਦੀ ਲਾਣਤਾਂ ਭੋਗਦੇ ਹਨ, ਪਾਉਂਦੇ ਹਨ ਆਪਦੇ ਸਿਰ ਦੇ ਉੱਤੇ।
ਉਸਤਤ ਨਿੰਦਾ ਸ਼ਬਦ ਵਿਚਾਰ,
ਉਸਤਤ ਕੋਈ ਕਰੀ ਜਾਏ, ਕੋਈ ਨਿੰਦਿਆ ਕਰੀ ਜਾਵੇ, ਸ਼ਬਦ ਦਾ ਹੀ ਵਿਚਾਰ ਕਰਨਾ ਚਾਹੀਦਾ ਹੈ। ਉਸਤਤ ਨਿੰਦਿਆ ਵੱਲ ਖਿਆਲ ਨਹੀਂ ਕਰਨਾ ਚਾਹੀਦਾ। ਕੋਈ ਵਾਹ ਵਾਹ ਕਰੇ ਤਾਂ ਵੀ ਫੁੱਲ ਕੇ ਨਹੀਂ ਬਹਿ ਜਾਣਾ ਚਾਹੀਦਾ। ਕੋਈ ਭੈੜਾ ਕਹੀ ਜਾਵੇ ਉਸਤ ਨਿੰਦਾ ਕਰੇ ਨਰ ਕੋਈ, ਨਾਮੇ ਸਿਰੰਗ ਭੇਟ ਰਸੋਈ। ਇਸ ਪ੍ਰਕਾਰ ਉਸਤਤ ਨਿੰਦਾ,
ਉਸਤਤ ਨਿੰਦਾ ਸ਼ਬਦ ਵੀ,
ਸ਼ਬਦ ਬ੍ਰਹਮ ਆਤਮਾ ਹੀ ਸਾਰਿਆਂ ਚ ਬੋਲ ਰਿਹਾ। ਇਹੀ ਵਿਚਾਰ ਕਰੇ, ਕੋਈ ਉਸਤਤ ਕਰੀ ਜਾਏ, ਕੋਈ ਨਿੰਦਿਆ ਕਰੀ ਜਾਏ, ਸਾਰਿਆਂ ਚ ਬੋਲਣ ਹਰ ਪਰਮ ਗੁਰ ਇਹੀ ਜਾਣ ਕਰਕੇ ਸ਼ਬਦ ਦੀ ਵਿਚਾਰ ਕਰੇ ਹਿਰਦੇ ਚ ਕੇ ਸਗਲ। ਜਿਵੇਂ ਕਬੀਰ ਨੂੰ ਚੋਰ ਕਿਹਾ ਸੀ, ਕਬੀਰ ਸਾਹਿਬ ਕਹਿੰਦਾ ਵੀ ਤਸਕਰ ਸੋਏ ਜੇ ਤਾਤ ਨਾ ਕਰੇ, ਇੰਦਰੀ ਕੇ ਯਤਨ ਨਾਮ ਉਚਰੇ। ਫਿਰ ਕਬੀਰ ਸਾਹਿਬ ਜੀ ਨੂੰ ਕਹਿੰਦੇ ਤੂੰ ਬਜਾਰੀ ਹੈ, ਕਹਿੰਦੇ ਸੋ ਬਜਾਰੀ ਜੋ ਬਜਾਰਾ ਸੋਧੇ, ਪੰਜ ਪਲੀਤਾ ਕੋ ਪ੍ਰਬੋਧੇ। ਫਿਰ ਉਸੇ ਪ੍ਰਕਾਰ ਕਬੀਰ ਸਾਹਿਬ ਜੀ ਨੂੰ ਬਹੁਤ ਸਾਰੇ ਵਚਨ ਕਹੇ, ਕਹਿੰਦੇ ਨਾ ਅਸੀਂ ਸਗਲ ਬੋਲਣ ਕੇ ਮਾਹ ਵਿਚਾਰ, ਸਾਰੇ ਬੋਲਾਂ ਚ ਵਿਚਾਰ ਕੱਢਾਂਗੇ। ਇਉਂ ਸ਼ਬਦ ਦੀ ਵਿਚਾਰ ਕਰੇ,
ਉਸਤਤ ਨਿੰਦਾ ਸ਼ਬਦ ਵਿਚਾਰ,
ਸ਼ਬਦ ਦੁਆਰਾ ਵਿਚਾਰੇ ਨਾ ਉਸ ਨਿੰਦਾ ਨੂੰ।
ਜੋ ਦੇਵ ਹੈ ਤਿਸ ਕਹੋ ਜੈਕਾਰ,
ਜੋ ਵਾਹਿਗੁਰੂ ਨਾਮ ਦਾਨ ਦੇਣ ਵਾਲਾ ਹੈ, ਮੁਕਤ ਦੇਣ ਵਾਲਾ ਹੈ, ਜੋ ਸਾਰਿਆਂ ਨੂੰ ਰੋਜੀ ਦੇਣ ਵਾਲਾ ਹੈ, ਉਸ ਵਾਹਿਗੁਰੂ ਦਾ ਜੈ ਜੈਕਾਰ ਕਰੇ। ਜੋ ਸਤਿਗੁਰੂ ਬ੍ਰਹਮ ਗਿਆਨ, ਬ੍ਰਹਮ ਵਿਦਿਆ, ਅਧਿਸ਼ਟਾਨ ਸਰੂਪ ਦਾ ਆਨੰਦ ਦੇਣ ਵਾਲੇ, ਉਹਨਾਂ ਦਾ ਜੈ ਜੈਕਾਰ ਕਰੇ।
ਤੂੰ ਬਖਸ਼ ਹੈ ਜਾਤ ਪਾਤ ਹੋ,
ਫੇਰ ਸੱਚੇ ਪਾਤਸ਼ਾਹ ਜੇ ਤੂੰ ਬਖਸ਼ੇ ਤਾਂ ਹੀ ਜਾਤ ਚੰਗੀ ਹੁੰਦੀ ਹੈ, ਜੇ ਤੂੰ ਬਖਸ਼ ਲੈ ਤਾਂ ਹੀ ਪ੍ਰਤਿਸ਼ਠਾ ਹੁੰਦੀ ਹੈ। ਤੂੰ ਬਖਸ਼ੇ ਜਾਤ ਪਤ ਹੋਏ, ਜਿਹਨਾਂ ਨੂੰ ਤੂੰ ਬਖਸ਼ਦਾ ਹੈ ਸੱਚੇ ਪਾਤਸ਼ਾਹ, ਉਹ ਅਚੁੱਤ ਕੁਲ ਵਾਲੇ ਜਾਤੀ ਵਾਲੇ ਹੋ ਜਾਂਦੇ ਹੈ। ਉਹਨਾਂ ਦੀ ਪਤ ਇੱਜ਼ਤ ਵਿਕਾਰਾਂ ਕਰਕੇ ਨਾਸ਼ ਨਹੀਂ ਹੁੰਦੀ, ਪ੍ਰਤਿਸ਼ਠਾ ਵਾਲੇ ਬ੍ਰਹਮ ਬੇਤੇ ਹੋ ਜਾਂਦੇ ਹੈ। ਤੂੰ ਬਖਸ਼ੇ ਜਾਂ ਤ੍ਰਿਪਤ ਹੋਏ, ਜਦੋਂ ਇਹ ਆਸਾ ਪਦਾਰਥਾਂ ਦੀ ਵੱਲੋਂ ਤ੍ਰਿਪਤ ਹੋ ਜੇ, ਰੱਜ ਜੇ, ਉਦੋਂ ਤੂੰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਲੈਣਾ ਹੈ। ਤੇ ਜਾਤ ਪਤ ਹੋਈ ਪਾਠ ਕਰਨਾ, ਜਾਤ ਬੁੱਧੀ ਦੇ ਅੰਦਰ ਪਾਤਪਤੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਜਦੋਂ ਤੂੰ ਬਖਸ਼ ਲਵੇ।
ਨਾਨਕ ਕਹੇ ਕਹਾਵੇ ਸੋ,
ਇਹ ਜਿਹੜੇ ਬਚਨ ਹੈ ਗੁਰੂ ਸਾਹਿਬ ਜੀ ਅਸੀਂ ਕਹਿੰਦੇ ਹਾਂ, ਇਹ ਵਾਹਿਗੁਰੂ ਹੀ ਸਾਡੇ ਪਾਸੋਂ ਭਾਈ ਕਹਾਉਂਦਾ, ਸੋ ਆਪ ਹੀ ਕਹਾ ਰਿਹਾ, ਉਹ ਅਸੀਂ ਕਹਿੰਦੇ ਹਾਂ। ਇਹ ਇਵੇਂ ਕਰੇ, ਜਦੋਂ ਜੋ ਪਰਮੇਸ਼ਰ ਬਚਨ ਕਹੇ, ਵਾਹਿਗੁਰੂ ਜੋ ਕਹਾਵੇ ਉਹ ਕਹੇ, ਆਪਣੀ ਹੋਮੈ ਛੱਡ ਦੇਵੇ, ਆਪ ਵੀ ਵਾਹਿਗੁਰੂ ਦੇ ਜਸ ਨੂੰ ਕਹੇ ਤੇ ਉਸ ਪਰਮੇਸ਼ਰ ਦੇ ਜਸ ਨੂੰ ਹੋਰਨਾਂ ਤੋਂ ਵੀ ਕਹਾਵੇ। ਇਸ ਪ੍ਰਕਾਰ ਸਤਸੰਗਤ ਕਰੇ।
ਤੂੰ ਬਖਸ਼ ਹੈ ਜਾਤ ਪਤ ਹੋ, ਨਾਨਕ ਕਹੇ ਕਹਾਵੇ
ਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।